ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਜਿਸ ਨੂੰ ਤੁਸੀਂ ਸੁਣਦੇ ਹੋ 24 ਘੰਟੇ 7 ਦਿਨ। ਤੇ ਲੋ ਜੀ, ਹਰਮਨ ਰੇਡੀਓ ਤੇ ਇਸ ਤੋਂ ਪਹਿਲਾਂ ਤੁਸੀਂ ਕੁਝ ਪੰਜਾਬੀ ਗੀਤ ਸੁਣ ਰਹੇ ਸੀ, ਤੇ ਗੀਤਾਂ ਤੋਂ ਬਾਅਦ ਇਸ ਵੇਲੇ ਤੁਹਾਨੂੰ ਉਡੀਕ ਹੁੰਦੀ ਹੈ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੀ। ਸੋ ਤੁਹਾਡੀਆਂ ਉਡੀਕ ਦੀਆਂ ਘੜੀਆਂ ਨੂੰ ਖਤਮ ਕਰਦੇ ਹੋਏ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਲਬਰਨ ਤੋਂ। ਮੈਂ ਅਮਰਦੀਪ ਕੌਰ ਤੇ ਮੇਰੇ ਨਾਲ ਸਾਡੇ ਅੱਜ ਦੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਜੀ। ਸੋ ਰੋਹਿਤ ਜੀ, ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ
ਜੀ। ਤੇ ਰੋਹਿਤ ਜੀ, ਇਸ ਵੇਲੇ ਸਾਡੇ ਬਹੁਤ ਸਾਰੇ ਦੋਸਤਾਂ ਨੂੰ ਉਡੀਕ ਹੁੰਦੀ ਹੈ ਕਿ ਮਾਈਗ੍ਰੇਸ਼ਨ ਫੀਲਡ ਦੇ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਵਾਲ ਹੈ ਉਹਨਾਂ ਦਾ ਜਵਾਬ ਜਿਹੜਾ ਉਹਨਾਂ ਨੂੰ ਮਿਲ ਸਕੇ। ਤੇ ਅੱਜ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਕੋਸ਼ਿਸ਼ ਕਰਨੀ ਆ ਕਿ ਉਹਨਾਂ ਦੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਵਾਲ ਆ ਉਹ ਅਸੀਂ ਸ਼ਾਮਲ ਕਰ ਸਕੀਏ ਪ੍ਰੋਗਰਾਮ ਦੇ ਵਿੱਚ। ਤੇ ਅੱਜ ਜਿਹੜੀ ਖਾਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨੀ ਆ ਉਹ ਜ਼ਰੂਰ ਦੋਸਤਾਂ ਨੂੰ ਦੱਸਦੇ ਜਾਂਦੇ ਆ ਕਿ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਅਸੀਂ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਦੇ ਬਾਰੇ ਚ ਕਰਾਂਗੇ, ਕਿਉਂਕਿ ਇਹਦੇ ਬਾਰੇ ਚ ਬਹੁਤ ਜ਼ਿਆਦਾ ਸਵਾਲ ਹੁੰਦੇ ਆ ਸਾਡੇ ਜਿਹੜੇ ਸਟੂਡੈਂਟਸ ਸਟੱਡੀ ਵੀਜ਼ਾ ਦੇ ਉੱਤੇ ਇੱਥੇ ਆਉਂਦੇ ਆ। ਤੇ ਉਹਨਾਂ ਦੀ ਕਈ ਵਾਰ ਹੁੰਦਾ ਕਿ ਜਿਹੜਾ ਕੋਰਸ ਹੈ ਸ਼ਾਰਟ ਕੋਰਸ ਹੁੰਦਾ ਆ, ਪੜ੍ਹਾਈ ਖਤਮ ਹੁੰਦੀ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਵੀਜ਼ਾ ਐਕਸਟੈਂਡ ਕਰਨਾ ਆ।
ਹਾਂਜੀ, ਨਾਲ ਮੋਸਟਲੀ 15 ਮਾਰਚ ਨੂੰ ਵੀਜ਼ੇ ਜਿਹੜੇ ਕਾਫੀ ਐਕਸਪਾਇਰ ਹੁੰਦੇ ਆ ਸਟੂਡੈਂਟ ਵੀਜ਼ਾ
ਜੀ ਜੀ,
ਤੇ ਵੀਜ਼ਾ ਕਈਆਂ ਦੇ ਐਕਸਪਾਇਰ ਹੋਣ ਵਾਲੇ ਹੋਣੇ ਆ ਤੇ ਉਹਨਾਂ ਦੇ ਕੀ ਐਕਸ਼ਨ ਪਲਾਨ ਆ ਜਾਂ ਕੀ ਕੀ ਜਿਹੜੇ ਪੁਆਇੰਟਸ ਉਹਨਾਂ ਨੇ ਇੰਪੋਰਟੈਂਟ ਕੰਸੀਡਰ ਕਰਨੇ ਆ।
ਬਿਲਕੁਲ,
ਤੇ ਉਹ ਆਪਾਂ ਡਿਸਕਸ ਕਰਾਂਗੇ।
ਬਿਲਕੁਲ। ਤੇ ਦੋਸਤੋ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਜਿਹੜੀ ਲਾਈਵ ਵੀਡੀਓ ਚੱਲ ਰਹੀ ਹੈ ਉਹਦੇ ਜ਼ਰੀਏ, ਕਿਉਂਕਿ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਸਵਾਲ ਸਾਨੂੰ ਭੇਜ ਸਕਦੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com, ਸਾਡਾ ਈਮੇਲ ਪਤਾ। ਤੇ ਇਸ ਤੋਂ ਇਲਾਵਾ ਤੁਸੀਂ ਟੈਲੀਗ੍ਰਾਮ ਰਾਹੀਂ ਵੀ ਸਾਨੂੰ ਆਪਣਾ ਮੈਸੇਜ ਭੇਜ ਸਕਦੇ ਹੋ। ਟੈਲੀਗ੍ਰਾਮ ਐਪ ਜੇਕਰ ਤੁਹਾਡੇ ਫੋਨ ਤੇ ਹੈ, ਜੇਕਰ ਸਾਡੇ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਸਾਡੇ ਰੇਡੀਓ ਦੀ ਲਿੰਕ ਦੇ ਵਿੱਚ ਜਾ ਕੇ, ਕੰਟੈਕਟ ਲਿੰਕਸ ਦੇ ਵਿੱਚ ਜਾ ਕੇ ਤੁਸੀਂ ਸਾਡੇ ਨਾਲ ਜਿਹੜਾ ਰਾਬਤਾ ਉਹ ਬਣਾ ਸਕਦੇ ਹੋ। ਤੇ ਫੋਨ ਕਾਲ ਕਰਨ ਦੇ ਲਈ ਸਾਡਾ ਨੰਬਰ ਜਿਹੜਾ ਜੀ 02-8599-2811। ਸੋ ਇਸ ਨੰਬਰ ਦੇ ਰਾਹੀਂ ਵੀ ਤੁਸੀਂ ਸਾਨੂੰ ਸਿੱਧੀ ਕਾਲ ਕਰ ਸਕਦੇ ਹੋ ਤੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਨੂੰ ਜਿਹੜਾ ਸਿੱਧਾ ਸਵਾਲ ਜਿਹੜਾ ਉਹ ਆਪਣਾ ਕਰ ਸਕਦੇ ਹੋ। ਤੇ ਲਓ ਜੀ, ਤੁਹਾਡੇ ਜਿਹੜੇ ਸਵਾਲ ਆ ਉਹ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਿਆ। ਖੈਰ, ਤੁਹਾਡੇ ਸਵਾਲ ਲੈਣ ਤੋਂ ਪਹਿਲਾਂ ਅਸੀਂ ਥੋੜਾ ਜਿਹਾ ਰਸਮੀ ਜਿਵੇਂ ਅੱਗੇ ਵੀ ਪੁੱਛਦੇ ਹੁੰਦੇ ਆ ਸਵਾਲ ਕਿ ਇਸ ਹਫਤੇ ਜਾਂ ਇਨ੍ਹਾਂ ਦਿਨਾਂ ਦੀਆਂ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਕੀ ਨਵੀਆਂ ਅਪਡੇਟਸ ਰਹੀਆਂ, ਕੀ ਨਵਾਂ ਰਿਹਾ। ਸੋ ਰੋਹਿਤ ਜੀ, ਇੱਥੋਂ ਹੀ ਸ਼ੁਰੂ ਕਰਦੇ ਹਾਂ।
ਹਾਂਜੀ, ਡੈਫੀਨੇਟਲੀ ਇੱਕ ਬੜਾ ਇੰਪੋਰਟੈਂਟ ਵਿਸ਼ੇ, ਇੱਕ ਅਪਡੇਟ ਹੈ ਜਿਹੜੀ ਸ਼ੇਅਰ ਕਰਨੀ ਚਾਹਾਂਗੇ। ਉਹ ਇਸ ਲਈ ਵੀ ਕਿਉਂਕਿ ਕਈਆਂ ਦੇ ਐਕਸਪੀਰੀਅੰਸ ਆਪਾਂ ਗੱਲ ਕੀਤੀ ਹੈ ਕਿ ਸਟੂਡੈਂਟ ਵੀਜ਼ਾ ਜਿਹੜੇ ਕਾਫੀ ਐਕਸਪਾਇਰ ਹੋ ਰਹੇ ਆ 15 ਮਾਰਚ ਨੂੰ, ਸਾਰਿਆਂ ਨੇ ਆਪਣੀਆਂ ਅਲੋਜਮੈਂਟਸ ਕਰਨੀਆਂ, ਕਿਸੇ ਨੇ 485 ਕਰਨੇ ਆ ਜਾਂ ਕਿਸੇ ਨੇ ਐਕਸਟੈਂਸ਼ਨਸ ਵੀ ਪਾਣੀ ਹੈ
ਜੀ।
ਸਿਰਫ ਇੱਕ ਚੀਜ਼ ਹੈ ਕਿ ਕੇਸ ਲਾਅ ਆਇਆ ਇੱਕ, ਉਹਦੇ ਵਿੱਚ ਕਈ ਐਪਲੀਕੈਂਟਸ ਆਪਾਂ ਵੀ ਕਰੀਦਾ ਆ
ਜੀ,
ਕਿ ਕਈ ਐਪਲੀਕੈਂਟਸ ਜਿਹੜੇ ਹੁੰਦੇ ਆ ਉਹ ਲਾਸਟ ਡੇਟ ਨੂੰ ਜਾ ਕੇ ਵੀਜ਼ਾ ਐਪਲੀਕੇਸ਼ਨ ਲਾਂਚ ਕਰਦੇ ਆ
ਜੀ।
ਉਹ ਆਪਾਂ ਹਮੇਸ਼ਾ ਹੀ ਕਹੀਦਾ ਹੈ ਕਿ ਆਪਣੀ ਐਪਲੀਕੇਸ਼ਨ ਟਾਈਮ ਸਿਰ ਲਾਂਚ ਕਰੋ, ਐਕਸਪਾਇਰੀ ਤੋਂ ਐਟਲੀਸਟ ਇੱਕ ਹਫ਼ਤਾ ਪਹਿਲਾਂ ਲਾਂਚ ਕਰਨੀ ਚਾਹੀਦੀ ਹੈ
ਜੀ।
ਹੁਣ ਇਸ ਕੇਸ ਦੇ ਵਿੱਚ ਕੀ ਹੋਇਆ ਸੀ ਕਿ ਐਪਲੀਕੈਂਟ ਨੇ ਲਾਸਟ ਡੇ ਆਪਣੀ ਫਾਈਲ ਲਾਂਚ ਕੀਤੀ ਸੀ, ਤੇ ਉਹਦੇ ਵਿੱਚ ਕੀ ਹੋਇਆ ਕਿ ਬ੍ਰਿਜਿੰਗ ਵੀ ਇਸ਼ੂ ਹੋ ਗਿਆ, ਅਕਨੋਲਜਮੈਂਟ ਵੀ ਆ ਗਏ
ਜੀ।
ਡਿਪਾਰਟਮੈਂਟ ਨੇ ਜਦੋਂ ਆਪਣੀ ਪੇਮੈਂਟ ਜਿਹੜੀ ਉਹਨਾਂ ਨੇ ਰਿਸੀਵ ਕਰਦੇ ਆ, ਉਹ ਕਈ ਤਰੀਕੇ ਨਾਲ ਕਿ ਤੁਸੀਂ ਬੀਪੇ ਵੀ ਕਰ ਸਕਦੇ ਆ ਪੇਮੈਂਟ, ਕ੍ਰੈਡਿਟ ਕਾਰਡ ਨਾਲ ਪੇ ਕਰ ਸਕਦੇ
ਜੀ।
ਹੁਣ ਉਹ ਪੇਮੈਂਟ, ਉਹ ਕੀ ਹੋਇਆ ਕਿ ਉਹਨੂੰ 2-3 ਦਿਨ ਲੱਗ ਗਏ ਰਿਕਨਸਾਈਲ ਹੋਣ ਚ ਤੇ ਡਿਪਾਰਟਮੈਂਟ ਦੇ ਅਕਾਊਂਟ ਚ ਪਹੁੰਚਣ ਨੂੰ
ਜੀ।
ਤੇ ਉਸ ਕਰਕੇ ਕੀ ਕੀਤਾ ਡਿਪਾਰਟਮੈਂਟ ਨੇ, ਉਹਨਾਂ ਨੇ ਇਹ ਕਿਹਾ ਕਿ ਆਪਾਂ ਵੈਲਿਡ ਐਪਲੀਕੇਸ਼ਨ ਉਦੋਂ ਮੰਨੀ ਦੀ ਹੈ, ਇਹਨਾਂ ਦੇ ਲਾਅ ਵੀ ਹੈਗਾ ਆ ਕਿ ਜਦੋਂ ਪੇਮੈਂਟ ਉਹਨਾਂ ਦੇ ਅਕਾਊਂਟ ਵਿੱਚ
ਪਹਿਲਾਂ ਆ ਜੇ। ਹਾਂ, ਠੀਕ।
ਤੇ ਉਹ ਲਾਸਟ ਡੇਟ ਕਾਰਨ ਉਹ ਪੇਮੈਂਟ ਜਿਹੜੀ ਉਹ ਰਿਕਨਸਾਈਲ ਨਹੀਂ ਹੋ ਪਾਈ, ਉਹਨਾਂ ਦੇ ਅਕਾਊਂਟ ਚ ਨਹੀਂ ਪਹੁੰਚੇ, ਤੇ ਉਹਨਾਂ ਨੇ ਉਸ ਐਪਲੀਕੇਸ਼ਨ ਨੂੰ ਇਨਵੈਲਿਡ ਕਰ ਦਿੱਤਾ
ਜੀ।
ਤਾਂ ਇਸ ਕਰਕੇ ਸਾਰੇ ਐਪਲੀਕੈਂਟ ਜਿਹਨਾਂ ਦੇ ਸਾਰੇ ਵੀਜ਼ਾ ਹੋਲਡਰ ਹੈਗੇ ਆ, ਉਹ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਲਾਸਟ ਡੇਟ ਨੂੰ ਆਪਣੀ ਐਪਲੀਕੇਸ਼ਨ ਨਾ ਲਾਂਚ ਕਰਨ
ਜੀ,
ਕਿਉਂਕਿ ਕਈ ਵਾਰ ਹੁੰਦਾ ਕਿ ਆਪਾਂ ਕਾਰਡ ਨਾਲ ਵੀ ਅਗਰ ਪੇਮੈਂਟ ਕਰ ਦਈਏ, ਪੇਮੈਂਟ ਥਰੂ ਹੋ ਜਾਂਦੀ ਆ
ਜੀ।
ਕਈ ਵਾਰ ਚੈੱਕ ਕੀਤਾ ਹੋਣਾ ਆਪਾਂ ਦੇਖਿਆ, ਪਰਸਨਲੀ ਵੀ ਹੁੰਦਾ ਸਾਡੇ ਨਾਲ ਕਿ ਆਪਾਂ ਪੇਮੈਂਟ ਕਰ ਦਈ ਦੀ ਆ, ਸਭ ਕੁਛ ਹੋ ਜਾਂਦਾ, ਬਟ ਕਈ ਵਾਰੀ ਕੀ ਹੈ ਕਿ ਬੈਂਕ ਜਿਹੜੀ ਹੈਗੀ 100% ਪੇਮੈਂਟ ਰਿਕਨਸਾਈਲ ਨਹੀਂ ਹੋ ਪਾਉਂਦੀਆਂ
ਜੀ,
ਤੇ ਅਕਾਊਂਟ ਚ ਪੈਸੇ ਵਾਪਸ ਆ ਜਾਂਦੇ ਆ। ਤਾਂ ਇਸ ਕਰਕੇ ਹਮੇਸ਼ਾ ਘੱਟੋ ਘੱਟ 2-3 ਦਿਨ ਦਾ ਗੈਪ ਰੱਖ ਕੇ ਆਪਣੀ ਵੀਜ਼ਾ ਐਪਲੀਕੇਸ਼ਨ ਦਾ ਜਿਹੜਾ ਕਿ ਉਹ ਲਾਂਚ ਕਰੋ, ਥੋੜਾ ਜਿਹਾ ਸੇਫਰ ਸਾਈਡ ਤੇ ਰਹਿਣਾ ਚਾਹੀਦਾ ਹੈ।
ਠੀਕ। ਅੱਛਾ, ਜਿਵੇਂ ਅਸੀਂ ਵਿਸ਼ੇ ਦੀ ਗੱਲ ਕੀਤੀ ਹੈ ਕਿ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਦੇ ਲਈ ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਆ ਉਸ ਤੋਂ ਪਹਿਲਾਂ, ਯਾਨੀ ਕਿ ਕੀ ਜਿਹੜੀਆਂ ਰਿਕੁਆਇਰਮੈਂਟਸ ਆ ਜਿਹੜੀਆਂ ਸਾਨੂੰ ਪੂਰੀਆਂ ਕਰਨੀਆਂ ਜ਼ਰੂਰੀ ਹੈ।
ਦੇਖੋ, ਜਿਹੜੀਆਂ ਕਿ ਬੇਸਿਕ ਰਿਕੁਆਇਰਮੈਂਟਸ ਆ ਜਦੋਂ ਆਪਾਂ ਸਟੂਡੈਂਟ ਵੀਜ਼ਾ ਇੱਥੇ ਐਕਸਟੈਂਸ਼ਨ ਪਾਣੀ ਆ ਆਸਟ੍ਰੇਲੀਆ ਦੇ ਵਿੱਚ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਸਾਡੀ ਕੋਲ ਇਨਰੋਲਮੈਂਟ ਹੋਣੀ ਚਾਹੀਦੀ ਹੈ ਕਾਲਜ ਦੀ, ਚਾਹੇ ਉਹ ਤੁਸੀਂ ਫਰੈਸ਼ ਇਨਰੋਲਮੈਂਟ ਕਰਾ ਰਹੇ ਹਾਂ, ਨਵਾਂ ਕੋਰਸ ਕਰਨਾ ਹੈ, ਜਾਂ ਤੁਸੀਂ ਆਪਣਾ ਕੋਈ ਜਿੱਦਾਂ ਪਹਿਲਾ ਕੋਰਸ ਚੱਲ ਰਿਹਾ ਤੁਹਾਡਾ ਬੈਚਲਰ ਜਾਂ ਮਾਸਟਰਸ, ਉਹ ਕਿਸੇ ਰੀਜ਼ਨ ਕਰਕੇ ਕੰਪਲੀਟ ਨਹੀਂ ਹੋ ਪਾਇਆ, ਉਹਦੇ ਵਿੱਚ ਇਹ ਵੀ ਹੋ ਸਕਦਾ ਕਿ ਤੁਹਾਡੇ ਯੂਨਿਟ ਜਿਹੜੇ ਤੁਸੀਂ ਪਾਸ ਨਾ ਕੀਤੇ ਹੋਣ, ਜਾਂ ਤੁਹਾਨੂੰ ਕਿਸੇ ਕਾਰਨ ਜਿਹੜੀ ਹੈ ਬ੍ਰੇਕ ਲੈਣੀ ਪਈ ਹੈ ਕੋਰਸ ਦੇ ਵਿੱਚ, ਤੇ ਉਸ ਕਰਕੇ ਤੁਹਾਡਾ ਕੋਰਸ ਖਤਮ ਨਹੀਂ ਹੋ ਪਾਇਆ ਟਾਈਮ ਸਿਰ, ਤੇ ਉਸ ਚੀਜ਼ ਲਈ ਤੁਹਾਡੇ ਕੋਲ ਫਰੈਸ਼ COE ਹੋਣੀ ਚਾਹੀਦੀ ਹੈ, ਜਿਹੜੀ ਕਿ ਦੱਸਦੀ ਹੈ ਕਿ ਤੁਸੀਂ ਤੁਹਾਡਾ ਜਿਹੜਾ ਬਾਕੀ ਦਾ ਕੋਰਸ ਆ ਜਿਹੜਾ ਲਾਸਟ ਰਹਿ ਗਿਆ ਉਹ ਕਦੋਂ ਜਾ ਕੇ ਖਤਮ ਹੋਊਗਾ, ਉਸ ਹਿਸਾਬ ਨਾਲ ਡਿਪਾਰਟਮੈਂਟ ਨੇ ਵੀਜ਼ਾ ਗ੍ਰਾਂਟ ਕਰਨਾ ਹੁੰਦਾ। ਪਹਿਲੀ ਬੇਸਿਕ ਰਿਕੁਆਇਰਮੈਂਟ ਤੁਹਾਡੇ ਕੋਲ ਕਾਲਜ ਦੀ ਜਾਂ ਯੂਨੀ ਦੀ ਇਨਰੋਲਮੈਂਟ, ਫਿਰ ਦੂਜੀਆਂ ਚੀਜ਼ਾਂ ਆ ਜਾਂਦੀਆਂ ਕਿ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ ਆ, ਤੁਹਾਡੇ ਕੋਲ ਤੁਸੀਂ ਇੰਗਲਿਸ਼ ਰਿਕੁਆਇਰਮੈਂਟ ਜਿਹੜੀ ਆ ਉਹ ਮੀਟ ਹੋਣੀ ਚਾਹੀਦੀ ਆ ਤੁਹਾਡੀ, ਤੁਹਾਨੂੰ ਇੱਕ GT ਜੈਨੂਨ ਟੈਂਪਰੇਰੀ ਐਂਟਰੈਂਸ ਕ੍ਰਾਈਟੇਰੀਆ ਮੀਟ ਕਰਨਾ ਪੈਂਦਾ, ਤੁਹਾਨੂੰ ਸਟੇਟਮੈਂਟ ਲਿਖ ਕੇ ਦੇਣੀ ਪੈਂਦੀ ਡਿਪਾਰਟਮੈਂਟ ਨੂੰ ਕਿ ਤੁਸੀਂ ਆਪਣੀ ਫਰਦਰ ਸਟੱਡੀ ਇੱਥੇ ਹੋਰ ਕਿਉਂ ਕਰਨਾ ਚਾਹੁੰਦੇ ਹੋ, ਤੁਸੀਂ ਸਟੂਡੈਂਟ ਵੀਜ਼ਾ ਕਿਉਂ ਐਕਸਟੈਂਡ ਕਰਾ ਰਹੇ ਹਾਂ, ਜਾਂ ਅਗਰ ਤੁਹਾਡਾ ਕਰੰਟ ਕੋਰਸ ਚੱਲਦਾ ਜਿਹੜਾ ਕਿ ਤੁਸੀਂ ਟਾਈਮ ਸਿਰ ਕੰਪਲੀਟ ਨਹੀਂ ਕਰ ਪਾਏ, ਉਹਦੇ ਕੀ ਰੀਜ਼ਨ ਸੀਗੇ ਤੇ ਉਹ ਤੁਸੀਂ ਹੁਣ ਕਿਉਂਕਿ ਪੂਰਾ ਕਿਸ ਤਰੀਕੇ ਨਾਲ ਕਰੋਗੇ ਤਾਂ ਉਹ ਕਿੱਦਾਂ ਤੁਹਾਡੇ ਲਈ ਹੈਲਪਫੁਲ ਹੋਊਗਾ। ਫਿਰ ਪਲੱਸ ਜੇ ਤੁਹਾਡੇ ਕੋਈ ਡਿਪੈਂਡੈਂਟ ਬੱਚਾ ਜਿਹੜਾ ਆ ਉਹ 5 ਸਾਲ ਦਾ ਹੋ ਚੁੱਕਾ ਆ ਤਾਂ ਉਹਦੇ ਲਈ ਫਿਰ ਅਲੱਗ ਰਿਕੁਆਇਰਮੈਂਟ ਹੁੰਦੀ ਹੈ, ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਉਹਦੀ ਬੱਚੇ ਦੀ ਇਨਰੋਲਮੈਂਟ ਜਿਹੜੀ ਸਕੂਲ ਚ ਕਰਾਣੀ ਪੈਂਦੀ।
ਠੀਕ, ਇਸ ਤੋਂ ਇਲਾਵਾ ਵੀ ਕੁਛ ਜ਼ਰੂਰੀ ਜਿਹੜੀਆਂ ਸ਼ਰਤਾਂ ਨੇ ਜਾਂ ਰਿਕੁਆਇਰਮੈਂਟ ਜ਼ਰੂਰਤਾਂ ਨੇ ਉਹਦੇ ਉੱਤੇ ਵੀ ਆਪਾਂ ਗੱਲ ਕਰਦੇ ਰਹਾਂਗੇ ਪ੍ਰੋਗਰਾਮ ਦੌਰਾਨ,
ਡਿਟੇਲਸ ਦੇ ਵਿੱਚ ਇੱਕ ਗੱਲ ਕਰਦੇ
ਹਾਂ। ਜੀ, ਸਾਡੇ ਨਾਲ ਕੁਝ ਦੋਸਤ ਇਸ ਵੇਲੇ ਬਣੇ ਹੋਏ ਨੇ ਫੇਸਬੁੱਕ ਵੀਡੀਓ ਦੇ ਜ਼ਰੀਏ ਵੀ, ਤੁਹਾਡੀ ਇਜਾਜ਼ਤ ਹੋਵੇ ਤਾਂ ਉਹਨਾਂ ਦੇ ਸਵਾਲ ਆਪਾਂ ਲੈਣੇ ਸ਼ੁਰੂ ਕਰ
ਦਿੰਦੇ ਹਾਂ। ਨਾਲ ਨਾਲ ਆਪਾਂ ਸਵਾਲਾਂ ਦੇ ਜਵਾਬ ਦੇ ਰਹੇ
ਹਾਂ। ਜੀ, ਜੈ ਕਮਲ ਜੀ ਕਾਫੀ ਦੇਰ ਤੋਂ ਬਣੇ ਹੋਏ ਨੇ ਸਾਡੇ ਨਾਲ, ਹੈਲੋ ਹਾਈ ਕਰ ਰਹੇ ਨੇ। ਦੀਪ ਥਿੰਦ ਨੇ ਵੀ ਹੈਲੋ ਕਿਹਾ ਤੁਹਾਨੂੰ। ਤੇ ਗੁਰਵੀਰ ਸਿੰਘ ਉੱਪਲ ਹੋਰਾਂ ਦਾ ਸਵਾਲ ਆਇਆ ਸਾਡੇ ਕੋਲ, ਕਹਿੰਦੇ ਆਈ ਐਮ ਔਨ 489 ਵੀਜ਼ਾ ਐਂਡ ਮਾਈ ਵਾਈਫ ਔਨ ਡਿਪੈਂਡੈਂਟ 489 ਵਿਦ ਮੀ, ਕੈਨ ਸ਼ੀ ਅਟੈਂਡ ਨਰਸਿੰਗ ਬ੍ਰਿਜਿੰਗ ਕੋਰਸ ਫਾਰ 3 ਮੰਥਸ ਇਨ ਸਿਟੀ।
ਦੇਖੋ, ਜਿਹੜੀ 489 ਦੀ ਜਿਹੜੀ ਕੰਡੀਸ਼ਨ ਹੁੰਦੀਆਂ ਉਹ ਤਾਂ ਇਹੀ ਹੁੰਦੀਆਂ ਕਿ ਤੁਹਾਨੂੰ ਰੀਜਨਲ ਏਰੀਆ ਦੇ ਵਿੱਚ ਰਹਿਣਾ ਆ, ਤੁਸੀਂ ਬਾਹਰ ਸਿਟੀ ਚ ਨਹੀਂ ਰਹਿ ਸਕਦੇ। ਬਟ ਉਹਦੇ ਵਿੱਚ ਕੁਛ ਐਕਸੈਪਸ਼ਨ ਵੀ ਹੁੰਦੀਆਂ ਕਿ ਅਗਰ ਤੁਸੀਂ ਸ਼ਾਰਟ ਟਾਈਮ ਲਈ ਤੁਸੀਂ ਸਿਟੀ ਵਿੱਚ ਜਾ ਕੇ ਰਹਿੰਦੇ ਆ ਜਾਂ ਕਿਸੇ ਰਿਲੇਟਿਵਸ ਕੋਲ ਜਾਂਦੇ ਆ, ਉਹਦਾ ਕੋਈ ਟਾਈਮ ਫਰੇਮ ਉਹਨਾਂ ਨੇ ਡਿਫਾਈਨ ਨਹੀਂ ਕੀਤਾ ਹੋਇਆ ਪਾਲਿਸੀ ਮੈਨੂਅਲ ਦੇ ਵਿੱਚ, ਪਰ ਹਾਂ ਅਗਰ ਆਪਾਂ ਇਹ ਚੀਜ਼ ਲਈ ਦੀ ਹੈ ਕਿ ਤੁਸੀਂ 2 ਕੁ ਮਹੀਨੇ ਲਈ ਅਗਰ ਬਾਹਰ ਜਾ ਕੇ ਰਹਿੰਦੇ ਆ ਕਿਸੇ ਰੀਜ਼ਨ ਕਾਰਨ, ਚਾਹੇ ਘੁੰਮਣ ਕਾਰਨ ਚਾਹੇ ਰਿਲੇਟਿਵਸ ਕੋਲ ਜਾਣ ਕਾਰਨ, ਹੁਣ ਕੋਰਸ ਬਾਰੇ ਇੱਦਾਂ ਦੀ ਕੋਈ ਸਪੈਸਿਫਿਕ ਇਨਫੋਰਮੇਸ਼ਨ ਨਹੀਂ ਹੈ, ਜੋ ਸਾਡੀ ਰਾਏ ਆ ਉਹਦੇ ਵਿੱਚ 3 ਮਹੀਨੇ ਦਾ ਕੋਰਸ ਕਰਨ ਦੀ ਕੋਈ ਐਡੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ।
ਠੀਕ, ਅਗਲਾ ਸਵਾਲ ਦੀਪ ਥਿੰਦੂਰੀ ਕਰ ਰਹੇ ਨੇ, ਕਹਿੰਦੇ 190 ਸੋਫਟਵੇਅਰ ਇੰਜੀਨੀਅਰ ਦੇ ਕਿੰਨੇ ਚਾਂਸ ਨੇ ਤਸਮੈਨੀਆ ਦੇ ਵਿੱਚ, 70 ਪੁਆਇੰਟਸ ਇਹਨਾਂ ਦੇ ਜੀ।
ਦੇਖੋ, ਤਸਮਾਨੀਆ 190 ਦੀ ਜਿਹੜੀ ਰਿਕੁਆਇਰਮੈਂਟ ਅਗਰ ਤੁਸੀਂ ਮੀਟ ਕਰਦੇ ਪਏ ਆ ਤਾਂ ਉੱਥੇ ਪੁਆਇੰਟ ਸਿਸਟਮ ਦਾ ਐਡਾ ਕੋਈ ਇਸ਼ੂ ਨਹੀਂ ਹੈ, ਐਸ ਲੌਂਗ ਐਸ ਤੁਸੀਂ ਉੱਥੇ ਆਪਣਾ ਵਰਕ ਪੜ੍ਹਾਈ ਕੀਤੀ ਹੋਵੇ ਜਾਂ ਤੁਸੀਂ ਵਰਕ ਐਕਸਪੀਰੀਅੰਸ ਸ਼ੋ ਕਰ ਸਕਦੇ ਹਾਂ ਆਪਣੇ ਨੋਮੀਨੇਟਡ ਫੀਲਡ ਦੇ ਵਿੱਚ, ਤਾਂ 190 ਦੇ ਚਾਂਸਿਸ ਜਿਹੜੇ ਆ ਉਹ ਕਾਫੀ ਹੈ।
ਠੀਕ, ਦੋਸਤਾਂ ਨੂੰ ਜ਼ਰੂਰ ਦੱਸਦੇ ਜਾਈਏ ਕਿ ਜਿਹੜੇ ਦੋਸਤ ਸਾਨੂੰ ਮੈਸੇਂਜਰ ਦੇ ਜ਼ਰੀਏ ਟਰਾਈ ਕਰਦੇ ਆ ਸਾਨੂੰ ਕੰਟੈਕਟ ਕਰਨ ਦੇ ਲਈ, ਸਾਡੇ ਲਈ ਮੁਸ਼ਕਲ ਹੁੰਦਾ ਜੀ ਕਿ ਐਟ ਏ ਟਾਈਮ ਅਸੀਂ ਤੁਹਾਡੇ ਮੈਸੇਂਜਰ ਵਾਲੇ ਜਿਹੜੇ ਮੈਸੇਜਸ ਆ ਉਹ ਵੀ ਸ਼ਾਮਲ ਕਰ ਸਕੀਏ। ਸੋ ਇੱਕ ਜ਼ਰੂਰੀ ਬੇਨਤੀ ਹੈ ਕਿ ਤੁਸੀਂ ਜਿਹੜੇ ਮੈਸੇਂਜਰ ਦੇ ਵਿੱਚ ਮੈਸੇਜ ਟਰਾਈ ਕਰਦੇ ਹੋ ਤੁਸੀਂ ਉਹ ਮੈਸੇਜ ਸਾਨੂੰ ਟੈਲੀਗ੍ਰਾਮ ਦੇ ਵਿੱਚ ਭੇਜ ਸਕਦੇ ਹੋ ਜਾਂ ਈਮੇਲ 'ਚ ਭੇਜ ਸਕਦੇ ਹੋ, ਜਾਂ ਤੁਸੀਂ ਸਾਨੂੰ ਸਿੱਧੀ ਕਾਲ ਕਰ ਸਕਦੇ ਹੋ। ਕਾਲ ਕਰਕੇ ਤੁਸੀਂ ਆਪਣਾ ਸਵਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਅੱਗੇ ਰੱਖ ਸਕਦੇ ਹੋ, ਔਰ ਵੀਡੀਓ ਜਿਹੜੀ ਚੱਲ ਰਹੀ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਕੋਸ਼ਿਸ਼ ਕਰੋ, ਜੇਕਰ ਤੁਸੀਂ ਉਧਰ ਨਹੀਂ ਸਾਨੂੰ ਭੇਜਣਾ ਚਾਹੁੰਦੇ ਸਵਾਲ, ਇਹਦੀ ਵੀਡੀਓ ਦੇ ਕਮੈਂਟ ਦੇ ਵਿੱਚ ਜ਼ਰੂਰ ਤੁਸੀਂ ਭੇਜ ਸਕਦੇ ਹੋ। ਤੇ ਅਗਲਾ ਸਵਾਲ ਰੋਹਿਤ ਜੀ ਜਸ ਹੰਜਰਾ ਜੀ ਕਰ ਰਹੇ ਨੇ, ਇਹਨਾਂ ਨੇ ਪੁੱਛਿਆ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਜੀ, ਕਹਿੰਦੇ ਆਈ ਹੈਵ 80 ਪੁਆਇੰਟ ਫਾਰ ਮੋਟਰ ਮਕੈਨਿਕ ਐਂਡ ਆਈ ਐਮ ਲਿਵਿੰਗ ਇਨ ਵਿਕਟੋਰੀਆ, ਆਈ ਹੈਵ ਲੌਜ EOI 190 ਨਿਊ ਸਾਊਥ ਵੇਲਸ ਇਨ ਦਸੰਬਰ, ਬਟ ਆਈ ਹੈਵਨਟ ਰਿਸੀਵਡ ਐਨੀ ਅਪਡੇਟ, ਵਟ ਆਰ ਦਾ ਅਦਰ ਆਪਸ਼ਨਸ ਆਈ ਹੈਵ।
ਦੇਖੋ, ਅਗਰ ਆਪਾਂ ਵਿਕਟੋਰੀਆ ਚ ਰਹਿ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਤਾਂ ਨਿਊ ਸਾਊਥ ਵੇਲਸ ਤੋਂ ਜਿਹੜੀ ਇਨਵੀਟੇਸ਼ਨ ਜਿਹੜੀ ਆ ਉਹ ਨਹੀਂ ਆਊਗੀ। ਰੀਜ਼ਨ ਇਹਦਾ ਇਹ ਹੈ ਕਿ ਨਿਊ ਸਾਊਥ ਵੇਲਸ ਨੇ ਅਗਰ ਤੁਸੀਂ ਦੇਖਿਆ ਹੋਗਾ ਤਾਂ ਗਾਈਡਲਾਈਨ ਕੱਢੀ ਹੈ ਜਨਵਰੀ ਤੋਂ ਬਾਅਦ, ਉਹਨਾਂ ਨੇ ਇਹ ਕਿਹਾ ਹੈ ਕਿ ਅਨਲੈਸ ਤੁਸੀਂ ਨਿਊ ਸਾਊਥ ਵੇਲਸ ਦੇ ਵਿੱਚ ਨਹੀਂ ਰਹਿ ਰਹੇ ਤਾਂ ਆਪਾਂ ਤੁਹਾਨੂੰ ਇਨਵੀਟੇਸ਼ਨ ਨਹੀਂ ਦੇਵਾਂਗੇ ਅਗਰ ਉੱਥੇ ਦਾ ਪੋਸਟਪੋਨ ਨਹੀਂ ਪਾਇਆ ਹੋਇਆ। ਤਾਂ ਜੇ ਤੁਸੀਂ ਮੋਟਰ ਮਕੈਨਿਕ ਵਿਕਟੋਰੀਆ ਚ ਤਾਂ ਕਰੰਟਲੀ ਹੈ ਨਹੀਂ ਐਟ ਦਾ ਮੂਮੈਂਟ, ਅਗਰ ਤੁਸੀਂ 190 ਲਈ ਸੋਚਦੇ ਪਏ ਆ ਕਿ ਨਿਊ ਸਾਊਥ ਵੇਲਸ ਤੋਂ ਲੈਣੀ ਹੈ ਤਾਂ ਤੁਹਾਨੂੰ ਉੱਥੇ ਮੂਵ ਹੋਣਾ ਪਊਗਾ। ਬਟ ਇੱਕ ਚੀਜ਼ ਇਹਦੇ ਵਿੱਚ ਹੋਰ ਵੀ ਆ ਕਿ ਜੇ ਤੁਸੀਂ ਮੂਵ ਵੀ ਹੁੰਦੇ ਆ ਤਾਂ ਇਹਦੇ ਵਿੱਚ ਕੋਈ ਗਰੰਟੀ ਨਹੀਂ ਹੈ ਕਿ ਤੁਹਾਨੂੰ ਨਿਊ ਸਾਊਥ ਵੇਲਸ ਜਿਹੜਾ ਆ ਉਹ 190 ਦੀ ਇਨਵੀਟੇਸ਼ਨ ਦਊਗਾ।
ਜੀ, ਠੀਕ। ਅਗਲਾ ਸੁਨੇਹਾ ਕਹਿ ਲੋ ਦੀਪ ਸਿੰਘ ਹੋਰਾਂ ਨੇ ਸਵਾਲ ਪੁੱਛਿਆ ਸੀ ਉਹਦੇ ਲਈ ਉਹਨਾਂ ਨੇ ਧੰਨਵਾਦ ਕੀਤਾ ਤੁਹਾਡਾ
ਮੋਸਟ ਵੈਲਕਮ
ਤੇ ਉਸ ਤੋਂ ਬਾਅਦ ਸਾਡੇ ਨਾਲ ਪਰਮਿੰਦਰ ਕੌਰ ਜੁੜੇ ਨੇ ਉਹਨਾਂ ਨੇ ਸਿਰਫ ਹੈਲੋ ਹਾਏ ਕੀਤੀ ਹੈ ਪਰਮਿੰਦਰ ਜੀ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਜ਼ਰੂਰ ਰੱਖ ਸਕਦੇ ਹੋ ਅੱਛਾ ਰੋਹਿਤ ਜੀ ਆਪਾਂ ਜਿਵੇਂ ਗੱਲ ਕਰ ਰਹੇ ਸੀਗੇ ਕਿ ਕੁਛ ਜਿਹੜੀਆਂ ਜ਼ਰੂਰੀ ਸ਼ਰਤਾਂ ਹੁੰਦੀਆਂ ਹਨਾ ਜਦੋਂ ਵੀਜ਼ਾ ਐਕਸਟੈਂਸ਼ਨ ਦੇ ਲਈ ਅਸੀਂ ਅਪਲਾਈ ਕਰਦੇ ਹਾਂ ਉਹਨਾਂ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਨਾ ਤੇ ਸ਼ਰਤਾਂ ਕਹਿ ਲੋ ਜਾਂ ਫਿਰ ਜ਼ਰੂਰਤਾਂ ਕਹਿ ਲੋ ਰਿਕੁਆਇਰਮੈਂਟਸ ਕਹਿ ਲੋ ਹਨਾ ਉਹਨਾਂ ਦੇ ਵਿੱਚ ਤੁਸੀਂ ਗੱਲ ਕੀਤੀ ਸੀ ਵੀ ਜਿਵੇਂ ਹੈਲਥ ਇੰਸ਼ੋਰੈਂਸ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਇਹਦੇ ਨਾਲ ਹੀ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਵੀ ਕੁਛ ਹੁੰਦੀਆਂ ਆ ਜਿਹੜੀਆਂ ਮੀਟ ਕਰਨੀਆਂ
ਇਹ ਆਪਾਂ ਅਲੱਗ ਅਲੱਗ ਡਿਸਕਸ ਕਰ ਲੈਂਦੇ ਹਾਂ ਮੀਨ ਜਿੱਦਾਂ ਫੰਡ ਬਾਰੇ ਪਹਿਲਾਂ ਡਿਸਕਸ ਕਰਦੇ ਹਾਂ ਕਿ ਪਿਛਲੇ ਸਾਲ ਜਿੱਦਾਂ ਪਹਿਲਾਂ ਇੰਡੀਆ ਦਾ ਅਸੈਸਮੈਂਟ ਲੈਵਲ 2 ਕੀਤਾ ਹੋਇਆ ਸੀ ਤਾਂ ਉਸ ਵੇਲੇ ਡਿਪਾਰਟਮੈਂਟ ਇੰਗਲਿਸ਼ ਤੇ ਫੰਡਸ ਦੇ ਡਾਕੂਮੈਂਟ ਨਹੀਂ ਮੰਗਦਾ ਸੀਗਾ ਪਰ ਜਦੋਂ ਤੋਂ ਇਹਨਾਂ ਨੇ ਇੰਡੀਆ ਦਾ ਅਸੈਸਮੈਂਟ ਲੈਵਲ 3 ਕਰਤਾ ਜਦੋਂ ਮਤਲਬ ਕਰਤਾ ਤਾਂ ਉਹਦੇ ਹੁਣ ਕੰਪਲਸਰੀ ਹੋ ਗਏ ਫੰਡਸ ਤੇ ਇਸ ਕਰਕੇ ਫੰਡ ਬਾਰੇ ਦੱਸਣਾ ਜ਼ਰੂਰੀ ਹੈ ਫੰਡਸ ਵਿੱਚ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਸਾਰੇ ਐਪਲੀਕੈਂਟਸ ਨੇ ਕਿ ਪਹਿਲਾਂ ਤਾਂ ਜਿਹੜੀ ਵੀ ਮਿਨੀਮਮ ਅਮਾਉਂਟ ਬਣਦੀ ਆ ਜਿਹੜੀ ਦਿਖਾਣੀ ਆ ਉਹ ਕੈਲਕੂਲੇਟ ਜਿਹੜੀ ਆ ਉਹ ਸਹੀ ਹੋਣੀ ਚਾਹੀਦੀ ਹੈ ਉਹ ਜਿੱਦਾਂ ਉਹਦੇ ਵਿੱਚ ਆ ਜਾਂਦਾ ਹੈ ਕਿ ਤੁਹਾਡੇ ਡਿਪਾਰਟਮੈਂਟ ਲਿਵਿੰਗ ਐਕਸਪੈਂਸਿਸ ਜਿਹੜੇ ਇੱਥੇ ਹੈਗੇ ਆ ਉਹ ਫਿਕਸਡ ਫਿਗਰ ਆ 20 ਜਾਂ 290 ਮੇਨ ਐਪਲੀਕੈਂਟ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਲਿਵਿੰਗ ਐਕਸਪੈਂਸਿਸ ਮੀਟ ਹੋ ਗਏ ਸਪਾਊਸ ਦੀ ਜਿਹੜੀ ਆ ਉਹ 7,100 ਆ ਤਾਂ ਹਰ ਬੱਚੇ ਦੀ $3,040 ਆ
ਠੀਕ ਹੈ
ਤੇ ਇਹ ਸਿਰਫ ਇੱਕ ਸਾਲ ਦੇ ਹੀ ਫੰਡ ਦਿਖਾਣੇ ਹੁੰਦੇ ਆ ਚਾਹੇ ਤੁਸੀਂ 2 ਸਾਲ ਦਾ ਵੀਜ਼ਾ ਅਪਲਾਈ ਕਰੋ ਚਾਹੇ 3 ਦਾ ਕਰੋ ਡਿਪਾਰਟਮੈਂਟ ਬਸ ਇਹ ਦੇਖਦਾ ਕਿ ਤੁਹਾਡੇ ਕੋਲ ਪਹਿਲੇ ਸਾਲ ਲਈ ਫੰਡ ਹੈਗੇ ਆ ਤੁਹਾਡੇ ਕੋਲ ਇਹਦੇ ਨਾਲ ਨਾਲ ਕਾਲਜ ਦੀ ਫੀ ਜਾਂ ਯੂਨੀ ਦੀ ਫੀ ਉਹ ਐਡ ਹੁੰਦੀ ਆ ਨਾਲ ਹੀ ਨਾਲ ਉਹ ਟਰੈਵਲ ਦੇ ਜਿਹੜੇ ਐਕਸਪੈਂਸਿਸ ਜਿਹੜੇ ਆ ਤੁਹਾਡੇ ਕੰਟਰੀ ਤੋਂ ਟੂ ਐਂਡ ਫਰੋ ਦੇ ਉਹ ਐਡ ਕਰਨੇ ਪੈਂਦੇ ਆ ਤੇ ਪਲੱਸ ਅਗਰ ਤੁਹਾਡਾ ਬੱਚਾ 5 ਸਾਲ ਤੋਂ ਉੱਪਰ ਹੈਗਾ ਆ ਤੇ $8,000 ਜਿਹੜੀ ਆ ਉਹਨਾਂ ਦੀ ਸਕੂਲ ਦੀ ਫੀ ਵੀ ਉਹਦੇ ਵਿੱਚ ਐਡ ਹੁੰਦੀ ਆ ਹੁਣ ਇਹਦੇ ਵਿੱਚ ਇੱਕ ਚੀਜ਼ ਧਿਆਨ ਰੱਖਣ ਵਾਲੀ ਇਹ ਆ ਕਈ ਬੱਚੇ ਜਿੱਦਾਂ ਬੈਚਲਰ ਜਾਂ ਮਾਸਟਰਸ ਕਰਦੇ ਹੁੰਦੇ ਆ ਉਹਨਾਂ ਦਾ ਕੋਰਸ 1 ਸਾਲ ਦਾ ਨਹੀਂ ਰਹਿੰਦਾ ਉਹਨਾਂ ਦਾ ਕੋਰਸ ਜਿੱਦਾਂ 6 ਮਹੀਨੇ ਦਾ ਰਹਿੰਦਾ ਹੁੰਦਾ ਸਿਰ ਉਹਨਾਂ ਨੇ 6 ਮਹੀਨੇ ਲਈ ਐਕਸਟੈਂਸ਼ਨ ਪਾਣੀ ਹੈ ਤੇ ਕੁਐਸਚਨ ਬਹੁਤ ਆਉਂਦਾ ਸਾਨੂੰ ਕਿ ਆਪਾਂ 1 ਸਾਲ ਦੇ ਫੰਡ ਦਿਖਾਣੇ ਪੈਣੇ ਆ ਸਾਨੂੰ 6 ਮਹੀਨੇ ਦੇ ਤਾਂ ਉਹਦੇ ਵਿੱਚ ਸਿਰਫ ਜਿਹੜੇ ਤੁਹਾਡੇ ਲਿਵਿੰਗ ਐਕਸਪੈਂਸਿਸ ਜਿਹੜੇ ਹੁੰਦੇ ਆ ਉਹ ਪ੍ਰੋਰੈਟਾ ਹੋ ਜਾਂਦੇ ਆ
ਮੀਨਸ
ਜੇ 12 ਮਹੀਨੇ ਦੀ ਆਪਾਂ ਗੱਲ ਕਰੀਏ ਲਿਵਿੰਗ ਐਕਸਪੈਂਸਿਸ 20,000 ਤਾਂ ਉਹ 10,000 ਰਹਿ ਜਾਊਗਾ ਬਟ ਬਾਕੀ ਦੇ ਖਰਚੇ ਸੇਮ ਰਹਿੰਦੇ ਆ ਚਾਹੇ ਕਿਉਂਕਿ ਟਿਕਟ ਦਾ ਖਰਚਾ ਤਾਂ ਲੱਗਣਾ ਹੀ ਪੂਰਾ ਹੀ ਲੱਗੂਗਾ ਪਲੱਸ ਜਿੰਨੀ ਕਾਲਜ ਦੀ ਫੀ ਤੁਹਾਡੀ ਪੈਂਡਿੰਗ ਪਈ ਆ ਉਹ ਪੂਰੀ ਹੋਊਗੀ ਹੋਰ ਫੰਡ ਦੇ ਵਿੱਚ ਇੱਕ ਚੀਜ਼ ਜਿਹੜੇ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਫੰਡ ਦਿਖਾ ਕੌਣ ਸਕਦਾ ਹੈ ਠੀਕ ਹੈ ਏਦਾਂ ਦੀ ਕੋਈ ਲਿਮਿਟੇਸ਼ਨ ਨਹੀਂ ਹੈ ਡਿਪਾਰਟਮੈਂਟ ਵੱਲੋਂ ਕਿ ਕੌਣ ਦਿਖਾ ਸਕਦਾ ਹੈ ਬਟ ਪ੍ਰੈਫਰੇਬਲ ਇਹੀ ਹੁੰਦਾ ਕਿ ਜਾਂ ਤਾਂ ਆਪਣੇ ਅਕਾਊਂਟ ਤੋਂ ਜਾਂ ਪੇਰੈਂਟਸ ਅਕਾਊਂਟ ਤੋਂ
ਠੀਕ
ਉਹਦਾ ਰੀਜ਼ਨ ਇਹ ਹੁੰਦਾ ਹੈ ਕਿ ਜੇ ਆਪਾਂ ਕਿਸੇ ਹੋਰ ਤੋਂ ਆਪਣੇ ਰਿਲੇਟਿਵ ਤੋਂ ਫੰਡ ਦਿਖਾਉਂਦੇ ਹਾਂ ਜਾਂ ਥਰਡ ਪਾਰਟੀ ਤੋਂ ਦਿਖਾਉਂਦੇ ਹਾਂ ਉਹ ਚ ਡਿਪਾਰਟਮੈਂਟ ਸ਼ੱਕ ਬਹੁਤ ਕਰਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਨਾਰਮਲ ਲਾਈਫ ਦੇ ਵਿੱਚ ਇੰਨਾ ਪੈਸਾ ਜਿਹੜਾ ਹੈ ਉਹ ਕੋਈ ਵੀ ਦੂਸਰੇ ਬੰਦੇ ਨੂੰ ਨਹੀਂ ਦਿੰਦਾ ਤੇ ਉਹਦੇ ਵਿੱਚ ਐਕਸੈਸ ਟੂ ਫੰਡਸ ਦੀ ਪ੍ਰੋਬਲਮ ਆਉਂਦੀ ਹੈ ਹੋਰ ਨਾਲੋਂ ਨਾਲ ਇੰਡੀਆ ਤੋਂ ਇੱਕ ਹੋਰ ਚੀਜ਼ ਦਾ ਧਿਆਨ ਰੱਖਣ ਵਾਲੀ ਗੱਲ ਹੈ ਕਈ ਵਾਰ ਪੋਸਟ ਆਫਿਸ ਪੈਸੇ ਰੱਖੇ ਹੁੰਦੇ ਆ ਜਾਂ ਪ੍ਰੋਵੀਡੈਂਟ ਦੇ ਫੰਡ ਦੇ ਪੈਸੇ ਆ ਉਹਨੂੰ ਡਿਪਾਰਟਮੈਂਟ ਨਹੀਂ ਮੰਨਦਾ
ਹਾਂ
ਉਸ ਪੋਸਟ ਆਫਿਸ ਤੋਂ ਜਾਂ ਤੁਸੀਂ ਪੀਐਫ ਤੋਂ ਪੈਸੇ ਕਢਾ ਕੇ ਦੂਸਰੇ ਅਕਾਊਂਟ ਚ ਪਾ ਦਿੰਦੇ ਆ ਉਹ ਚਾਹੇ ਨਵੇਂ ਹੋਣ ਉਹ ਡਿਪਾਰਟਮੈਂਟ ਐਕਸੈਪਟ ਕਰ ਲਊਗਾ
ਠੀਕ ਸੋ ਇਹ ਤਾਂ ਹੈਗੀਆਂ ਜਿਹੜੀਆਂ ਫੰਡਸ ਦੇ ਨਾਲ ਰਿਲੇਟਡ ਰਿਕੁਆਇਰਮੈਂਟਸ ਨੇ ਹਨਾ ਖੈਰ ਅਗਲੀਆਂ ਚੀਜ਼ਾਂ ਦੇ ਉੱਤੇ ਵੀ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਰਹਾਂਗੇ ਇਸ ਵੇਲੇ ਪਰਮਿੰਦਰ ਕੌਰ ਹੋਰੀ ਸਵਾਲ ਪੁੱਛ ਰਹੇ ਨੇ ਕਹਿੰਦੇ ਹਾਊ ਅਬਾਊਟ ਸਕੋਪ ਆਫ ਵੈਲਫੇਅਰ ਵਰਕਰ ਇਨ ਵੈਸਟਰਨ ਆਸਟ੍ਰੇਲੀਆ
ਦੇਖੋ ਵੈਲਫੇਅਰ ਵਰਕਰ ਜਿਹੜਾ ਆ ਉਹ ਡਿਪੈਂਡ ਆਨ ਹੈ ਗ੍ਰੈਜੂਏਟ ਸਟ੍ਰੀਮਸ ਉੱਥੇ ਹੈਗਾ ਆ ਜੇ ਆਪਾਂ ਉਹਨਾਂ ਦੀ ਰਿਕੁਆਇਰਮੈਂਟ ਮੀਟ ਕਰਦੇ ਆ ਤਾਂ ਡੈਫੀਨੇਟਲੀ ਜਿਹੜਾ ਆ ਕਿ ਉਹ ਤੁਹਾਡੇ ਇਹਦੇ ਵਿੱਚ ਇਨਵੀਟੇਸ਼ਨ ਆ ਸਕਦੀ ਹੈ
ਜੀ ਤੇ ਦੂਸਰੀ ਚੀਜ਼ ਜਿਹੜੀ ਆਪਾਂ ਵੀਜ਼ਾ ਐਕਸਟੈਂਸ਼ਨ ਦੇ ਬਾਰੇ ਚ ਗੱਲ ਕਰਨਾ ਚਾਹਾਂਗੇ ਜਿਵੇਂ ਹੈਲਥ ਇੰਸ਼ੋਰੈਂਸ ਦੀ ਅਸੀਂ ਗੱਲ ਕੀਤੀ ਹੈ ਫੰਡਿੰਗ ਤੋਂ ਬਾਅਦ ਜੇ ਗੱਲ ਕਰੀਏ ਤਾਂ ਕਿੰਨੀ ਕੁ ਜ਼ਿਆਦਾ ਇਹ ਇੰਪੋਰਟੈਂਟ ਹੁੰਦੀ ਆ ਔਰ ਜੇ ਡਿਟੇਲ ਦੇ ਵਿੱਚ ਜਾਈਏ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ
ਦੇਖੋ ਹੈਲਥ ਇੰਸ਼ੋਰੈਂਸ ਜਿਹੜੀ ਆ ਉਹ ਹਮੇਸ਼ਾ ਸਾਨੂੰ ਜਿੰਨਾ ਵੀ ਆਪਾਂ ਨੂੰ ਵੀਜ਼ਾ ਗ੍ਰਾਂਟ ਹੋਣਾ ਉਸ ਹਿਸਾਬ ਨਾਲ ਲੈ ਕੇ ਅਟੈਚਮੈਂਟ ਕਰਨੀ ਪੈਂਦੀ ਹੈ ਇਹਦੇ ਵਿੱਚ ਇੱਕ ਪੁਆਇੰਟ ਆ ਜਿਹੜਾ ਬੜਾ ਆਉਂਦਾ ਕਿ ਜਦੋਂ ਸਟੂਡੈਂਟ ਵੀਜ਼ਾ ਦੀ ਹੈਲਥ ਇੰਸ਼ੋਰੈਂਸ ਹੁੰਦੀ ਹੈ ਜਿਹੜੇ ਤਾਂ ਸਿੰਗਲ ਐਪਲੀਕੈਂਟਸ ਹੁੰਦੇ ਆ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਬਹੁਤ ਰੀਜ਼ਨੇਬਲ ਹੁੰਦੀ ਕੋਸਟ ਇਹਦੀ ਪਰ ਜਿੱਦਾਂ ਹੀ ਫੈਮਿਲੀ ਹੋ ਜਾਂਦੀ ਹੈ ਜਿਹੜਾ ਚਾਹੇ ਸਪਾਊਸ ਹੋਵੇ ਇਕੱਲਾ ਸਪਾਊਸ ਵੀ ਹੋਵੇ ਤਾਂ ਜਿਹੜੀ ਹੈਲਥ ਇੰਸ਼ੋਰੈਂਸ ਦੀ ਕੋਸਟ ਆ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ ਮਤਲਬ ਕਿ ਇੰਨਾ ਫਰਕ ਹੁੰਦਾ ਜੇ ਸਿੰਗਲ ਦੀ ਸਾਲ ਦੀ ਅਗਰ $700 ਆ ਤਾਂ ਕਪਲਸ ਦੀ $7,000-$7,000 ਤੱਕ ਪਹੁੰਚ ਜਾਂਦੀ ਹੈ ਫਿਰ ਜੇ ਬੱਚਾ ਹੋਵੇ ਤਾਂ ਹੋਰ ਜ਼ਿਆਦਾ ਹੋ ਜਾਂਦੀ ਹੈ
ਜੀ
ਹੁਣ ਇਹਦੇ ਵਿੱਚ ਇਹ ਆ ਕਿ ਜੇ ਤੁਸੀਂ ਆਪਣੀ ਕੋਸਟ ਘਟਾਉਣਾ ਚਾਹੁੰਦੇ ਆ, ਮੈਂ ਡਿਪਾਰਟਮੈਂਟ ਵੱਲੋਂ ਗੱਲ ਕਰ ਰਿਹਾ
ਜੀ,
ਡਿਪਾਰਟਮੈਂਟ ਕਹਿੰਦਾ ਆ ਕਿ ਤੁਸੀਂ ਅਗਰ ਸਿੰਗਲ ਸਿੰਗਲ ਪਾਲਿਸੀ ਵੀ ਪਰਚੇਸ ਕਰਕੇ ਫਾਈਲ ਨਾਲ ਅਟੈਚ ਕਰ ਦਿੰਦੇ ਆ, ਆਪਾਂ ਉਹਨੂੰ ਐਕਸੈਪਟ ਕਰਦੇ ਆ। ਇਹਦਾ ਮਤਲਬ ਇਹ ਆ ਕਿ ਜੇ ਐਪਲੀਕੈਂਟ ਵੀਜ਼ਾ ਐਪਲੀਕੈਂਟਸ ਆਪਣੀ ਕੋਸਟ ਕਟਿੰਗ ਕਰਨਾ ਚਾਹੁੰਦੇ ਆ, ਇੰਨਾ ਜ਼ਿਆਦਾ ਪੈਸਾ ਇੰਸ਼ੋਰੈਂਸ ਨਹੀਂ ਖਰਚਣਾ ਚਾਹੁੰਦੇ ਤਾਂ ਉਹ ਸਿੰਗਲ ਸਿੰਗਲ ਪਾਲਿਸੀ ਵੀ ਲੈ ਸਕਦੇ ਆ। ਇਸ ਕਰਕੇ ਦੱਸਿਆ ਕਿ ਸਾਨੂੰ ਇਹ ਕੁਸ਼ਚਨ ਬਹੁਤ ਆਉਂਦਾ ਕਿ ਕਿਉਂਕਿ ਹੈਲਥ ਇੰਸ਼ੋਰੈਂਸ ਇੰਨੀ ਤਾਂ ਪੂਰੇ ਵੀਜ਼ਾ ਦੀ ਫੀਸ ਨਹੀਂ ਲੱਗਦੀ ਜਿੰਨੀ ਕੱਲੀ ਹੈਲਥ ਇੰਸ਼ੋਰੈਂਸ ਦੀ ਫੀਸ ਲੱਗ ਜਾਂਦੀ ਹੈ। ਡਿਪਾਰਟਮੈਂਟ ਨੇ ਆਪਣੀ ਪਾਲਿਸੀ ਗਾਈਡਲਾਈਨਸ ਸਪੈਸੀਫਿਕਲੀ ਲਿਖਿਆ ਕਿ ਆਪਾਂ ਸਿੰਗਲ ਪਾਲਿਸੀ ਐਕਸੈਪਟ ਕਰ ਲੈਂਦੇ।
ਠੀਕ, ਅੱਛਾ ਰੋਹਿਤ ਜੀ, ਅਗਲਾ ਸਵਾਲ ਗੁਰਪ੍ਰੀਤ ਸਰਾਂ ਕਰ ਰਹੇ ਨੇ।
ਹਾਂਜੀ,
ਇਹਨਾਂ ਨੇ ਪੁੱਛਿਆ, ਕਹਿੰਦੇ ਭਾਜੀ 190 ਵੀਜ਼ਾ ਨਿਊ ਸਾਊਥ ਵੇਲਸ ਚ ਪੋਸੀਬਲ ਹੈ, 80 ਪੁਆਇੰਟਸ ਇਨਕਲੂਡਿਡ ਸਟੇਟ, ਕੰਮ ਵੀ ਉੱਥੇ ਹੀ ਕਰ ਰਹੇ ਆ ਜੀ, ਨਿਊ ਸਾਊਥ ਵੇਲਸ ਚ ਜਾ ਰਹੇ ਆ ਜੀ, ਰਾਹ ਰਿਹਾ, ਸਵਾਲ ਸਮਝ ਨਹੀਂ ਆਇਆ, ਉੱਥੇ ਹੀ ਰਹਿ ਰਹੇ ਆ ਜੀ। ਹਾਂਜੀ, ਕੰਮ ਵੀ ਉੱਥੇ ਹੀ ਕਰ ਰਹੇ ਆ, ਰਹਿ ਵੀ ਉੱਥੇ ਹੀ ਰਹੇ ਆ।
ਦੇਖੋ, ਡਿਪੈਂਡ ਕਰਦਾ ਹੁਣ ਤੁਹਾਡੀ ਆਕੂਪੇਸ਼ਨ ਕਿਹੜੀ ਆ। ਕਈ ਆਕੂਪੇਸ਼ਨ ਹੈਗੀਆਂ, ਉਹਨਾਂ ਦੇ ਕੇਵੇਟ ਲੱਗਾ ਹੋਇਆ ਕਿ ਤੁਹਾਡੇ ਕੋਲ 1 ਸਾਲ ਦਾ ਘੱਟੋ ਘੱਟ ਵਰਕ ਐਕਸਪੀਰੀਅੰਸ ਉੱਥੇ ਹੋਣਾ ਚਾਹੀਦਾ, ਕਿ ਤੁਸੀਂ ਰਹਿੰਦੇ 1 ਸਾਲ ਹੋ ਚੁੱਕੇ ਹੋਣੇ ਚਾਹੀਦਾ
ਜੀ।
ਫਿਰ ਉਸ ਤੋਂ ਬਾਅਦ ਉਹ ਉਸ ਆਕੂਪੇਸ਼ਨ ਕਿ ਉਹ ਲਿਮਿਟਡ ਆ ਜਾਂ ਉਹਨਾਂ ਕੋਲ ਕਿੰਨੀਆਂ ਕੁ ਪਲੇਸਿਸ ਅਵੇਲੇਬਲ ਆ, ਉੱਥੇ ਡਿਪੈਂਡ ਕਰਦਾ ਆ। ਤੇ ਹੁਣ ਤੁਸੀਂ ਕਿੰਨਾ ਟਾਈਮ ਹੋ ਗਿਆ ਉੱਥੇ ਰਹਿੰਦੇ ਹੋਏ, ਹੁਣ ਜੇ ਤੁਹਾਡੇ ਨੋਨ ਪ੍ਰੋਰੇਟਾ ਦੇ ਵਿੱਚ ਆਉਂਦਾ ਆ ਜਾਂ ਕੰਡੀਸ਼ਨ ਹੈ ਨਹੀਂ ਆ, ਤਾਂ 80 ਪੁਆਇੰਟ ਤੁਹਾਡੇ ਚਾਂਸਿਸ ਹੋ ਸਕਦੇ ਆ ਕਿ ਤੁਸੀਂ ਅਗਰ ਵਰਕ ਐਕਸਪੀਰੀਅੰਸ ਘੱਟੋ ਘੱਟ 1 ਸਾਲ ਦਾ ਜਿਹੜਾ ਆ ਉਹ ਅਗਰ ਦਿਖਾ ਦਿੰਦੇ ਆ ਤਾਂ ਚਾਂਸਿਸ ਜ਼ਿਆਦਾ ਹੋਊਗੇ
ਜੀ। ਅਗਲਾ ਸਵਾਲ ਦਲਜੀਤ ਸਿੰਘ ਕਰ ਰਹੇ ਨੇ, ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ। ਇਹਨਾਂ ਨੇ ਪੁੱਛਿਆ, ਆਰ ਐਨ ਆਸਟ੍ਰੇਲੀਆ 70 ਪੁਆਇੰਟਸ ਨੇ, ਐਨੀ ਸਕੋਪ ਫੋਰ, ਕਹਿੰਦੇ 190 ਵੀਜ਼ਾ।
ਦੇਖੋ, ਇਹ ਥੋੜਾ ਲਿਮਿਟਡ ਆ ਕੁਸ਼ਚਨ ਤੁਹਾਡਾ, ਕਿਉਂਕਿ 190 ਸਾਰੀ ਸਟੇਟ ਦੀਆਂ ਡਿਫਰੈਂਟ ਰਿਕੁਆਇਰਮੈਂਟਸ ਆ। ਹੁਣ ਤੁਸੀਂ ਆਨਸ਼ੋਰ ਆ ਆਫਸ਼ੋਰ ਆ ਉਹ ਵੀ ਡਿਪੈਂਡ ਕਰਦਾ ਆ, 190 ਦੇ ਚਾਂਸਿਸ ਹੋ ਸਕਦੇ ਆ। ਬਟ ਅਗਰ ਹੁਣ ਮੰਨ ਲਓ ਤੁਸੀਂ ਵਿਕਟੋਰੀਆ ਦੇ ਵਿੱਚ ਪੜ੍ਹਾਈ ਕੀਤੀ ਹੈ ਤੇ ਤੁਹਾਡੇ ਕੋਲ ਆਰ ਐਨ 70 ਪੁਆਇੰਟ ਹੈਗੇ, ਤਾਂ ਤੁਸੀਂ ਸਿੱਧੇ ਅਪਲਾਈ ਕਰ ਸਕਦੇ, ਕੋਈ ਇਸ਼ੂ ਹੈ ਨਹੀਂ ਉਹਦੇ ਵਿੱਚ
ਜੀ।
ਬਟ ਹੁਣ ਸਾਰੀ ਸਟੇਟ ਦੀ ਡਿਫਰੈਂਟ ਆ, ਹੁਣ ਤੁਸੀਂ ਅਗਰ ਕਲੈਰੀਫਾਈ ਕਰ ਦੋ ਕਿ ਤੁਸੀਂ ਕਿੱਥੇ ਰਹਿੰਦੇ ਆ, ਤਾਂ ਫਿਰ ਮੈਂ ਆਨਸਰ ਦੇ ਸਕਦਾ
ਜੀ। ਅੱਛਾ, ਗੁਰਪ੍ਰੀਤ ਸਰਾਂ ਹੋਰਾਂ ਨੂੰ ਤੁਸੀਂ ਪੁੱਛਿਆ ਸੀਗਾ ਕਿ ਇਹਨਾਂ ਨੇ ਆਪਣੀ ਆਕੂਪੇਸ਼ਨ ਨਹੀਂ ਦੱਸੀ, ਇਹਨਾਂ ਨੇ ਦੱਸਿਆ ਵੀ ਸ਼ੈਫ ਨੇ,
ਐਜ਼ ਅ ਸ਼ੈਫ। ਦੇਖੋ, ਤੁਹਾਡੇ ਚਾਂਸਿਸ ਹੋ ਸਕਦੇ ਆ, ਤੁਸੀਂ ਅਗਰ ਵਰਕ ਐਕਸਪੀਰੀਅੰਸ ਆਪਣਾ ਇਹਦੇ ਵਿੱਚ ਡੈਫੀਨੇਟਲੀ ਕੰਟੀਨਿਊ ਕਰੋ, ਤੇ ਉਹਨਾਂ ਨੇ ਕੋਈ ਰਿਕੁਆਇਰਮੈਂਟ ਨਹੀਂ ਦਿੱਤੀ ਹੋਈ, ਨਿਊ ਸਾਊਥ ਵੇਲਸ ਨਹੀਂ, ਘੱਟੋ ਘੱਟ 1 ਸਾਲ ਦਾ ਹੋਣਾ ਚਾਹੀਦਾ ਇਹਦੇ ਵਿੱਚ। ਬਟ ਜਨਰਲੀ ਉਹ ਇਨਵੀਟੇਸ਼ਨ ਉਹਨਾਂ ਨੂੰ ਹੀ ਦਓਗੇ ਜਿਨ੍ਹਾਂ ਕੋਲ ਨਿਊ ਸਾਊਥ ਵੇਲਸ ਦਾ ਵਰਕ ਐਕਸਪੀਰੀਅੰਸ ਹੈਗਾ 1 ਸਾਲ ਦਾ।
ਠੀਕ, ਅਗਲਾ ਸਵਾਲ ਈਮੇਲ ਦੇ ਜ਼ਰੀਏ ਸਾਨੂੰ ਇੱਕ ਸੱਜਣ ਪੁੱਛ ਰਹੇ ਨੇ, ਇਹਨਾਂ ਨੇ ਆਪਣਾ ਨਾਮ ਨਹੀਂ ਸਾਨੂੰ ਦੱਸਿਆ,
ਖੈਰ
ਉਹਨਾਂ ਦਾ ਸਵਾਲ ਸ਼ਾਮਿਲ ਕਰਦੇ ਆ, ਕਹਿੰਦੇ ਆਈ ਅਪਲਾਈਡ ਫਾਰ 190 ਵੀਜ਼ਾ ਮੋਟਰ ਮਕੈਨਿਕ ਕੁਈਨਸਲੈਂਡ, ਤੇ ਇਫ ਵੀਜ਼ਾ ਅਪਰੂਵਡ ਦੇਅਰ ਇਜ਼ ਕੰਡੀਸ਼ਨ ਟੂ ਸਟੇ ਐਂਡ ਵਰਕ ਇਨ ਕੁਈਨਸਲੈਂਡ ਫਾਰ 2 ਈਅਰਸ, ਸੋ ਡੂ ਵੀ ਨੀਡ ਟੂ ਵਰਕ ਇਨ ਪਰਟੀਕੁਲਰ ਫੀਲਡ ਔਰ ਵੀ ਕੈਨ ਵਰਕ ਇਨ ਡਿਫਰੈਂਟ ਫੀਲਡ ਐਜ਼ ਵੈਲ।
ਹਾਂ, ਦੇਖੋ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਹਦੀ ਵੀਜ਼ਾ ਕੰਡੀਸ਼ਨ ਨਹੀਂ ਹੁੰਦੀ ਕਿ ਤੁਸੀਂ ਕਿੱਥੇ ਰਹਿਣਾ, ਬਟ ਹਾਂ, ਤੁਸੀਂ ਸਟੇਟ ਨੂੰ ਐਗਰੀਮੈਂਟ ਕੀਤਾ ਹੁੰਦਾ ਕਿ ਤੁਸੀਂ 2 ਸਾਲ ਜਿਹੜਾ ਉੱਥੇ ਕੁਈਨਸਲੈਂਡ ਚ ਰਹੋਗੇ, ਉੱਥੇ ਹੀ ਰਹਿਣਾ ਚਾਹੀਦਾ, ਤੁਹਾਨੂੰ ਦੂਸਰੀ ਸਟੇਟ ਨਹੀਂ ਮੂਵ ਕਰਨੀ ਚਾਹੀਦੀ। ਪਲੱਸ ਜਿਹੜਾ ਤੁਸੀਂ ਕੰਮ ਕਰਨਾ ਆ, ਵਰਕ ਐਕਸਪੀਰੀਅੰਸ ਜਿਹੜਾ ਆ, ਉਹ ਕੋਈ ਨੈਸੈਸਰੀ ਨਹੀਂ ਹੁੰਦਾ ਕਿ ਤੁਸੀਂ ਸੇਮ ਫੀਲਡ ਦੇ ਵਿੱਚ ਕਰਨਾ, ਉਹ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਕਰ ਸਕਦੇ ਹੋ। 190 ਜਿਹੜਾ ਉਹ ਡਾਇਰੈਕਟ PR ਹੁੰਦੀ ਹੈ, ਪਰਮਾਨੈਂਟ ਰੈਜੀਡੈਂਸੀ ਹੈ, ਤੇ ਉਸ ਕੋਈ ਕੰਡੀਸ਼ਨ ਨਹੀਂ ਹੁੰਦੀ ਕਿ ਤੁਸੀਂ ਕਿੰਨਾ ਕੰਮ ਕਰਨਾ, ਕਿਹਦੇ ਨਾਲ ਕੰਮ ਕਰਨਾ, ਤੇ ਮਿਨੀਮਮ ਸੈਲਰੀ ਕਿੰਨੀ ਹੋਣੀ ਚਾਹੀਦੀ।
ਠੀਕ, ਅੱਗੇ ਪਰਮਿੰਦਰ ਈਮੇਲ ਦੇ ਜ਼ਰੀਏ ਜੁੜੇ ਨੇ, ਕਹਿੰਦੇ ਹਾਊ ਓਲਡ ਫੰਡਸ ਨੀਡ ਮਿਨੀਮਮ, ਸਰ ਜੀ ਇਹਨਾਂ ਦਾ ਸਵਾਲ।
ਅੱਛਾ, ਸਟੂਡੈਂਟ ਵੀਜ਼ਾ ਲਈ ਫੰਡ ਦਾ ਮੈਨੂੰ ਲੱਗਦਾ ਪੁੱਛਦੇ ਪਏ ਆ।
ਹਾਂਜੀ, ਮਿਨੀਮਮ ਓਲਡ
ਫੰਡਸ ਜਿਹੜੇ ਆ ਉਹ ਓਲਡ ਨਹੀਂ ਹੋਣੇ ਚਾਹੀਦੇ ਆ। ਹੁਣ ਜਿੱਦਾਂ ਮੈਂ ਇੱਕ ਚੀਜ਼ ਦੱਸੀ ਸੀ ਕਿ ਤੁਹਾਡੇ ਕੋਲ ਅਗਰ ਕੋਈ ਸੋਰਸ ਹੈਗਾ ਆ, ਜਿੱਦਾਂ ਡਿਪਾਰਟਮੈਂਟ ਐਕਸੈਪਟ ਨਹੀਂ ਕਰਦਾ ਕਿ ਜਿਹੜੇ ਕੋਈ ਪੋਸਟ ਆਫਿਸ ਚ ਪੈਸੇ ਪਏ ਆ ਜਾਂ ਕੁਛ ਏਦਾਂ ਦੇ ਕੋਆਪਰੇਟਿਵ ਬੈਂਕ ਚ ਪੈਸੇ ਪਏ ਆ ਜਿਨ੍ਹਾਂ ਨੂੰ ਨਹੀਂ ਮੰਨਦਾ ਕਿ ਆਪਣੇ ਸਾਡੀ ਲਿਸਟ ਚ ਹੈ ਨਹੀਂ ਆ ਇਹ, ਉਹਦੇ ਚੋਂ ਤੁਸੀਂ ਫੰਡ ਟ੍ਰਾਂਸਫਰ ਕਰਾ ਕੇ ਤੁਸੀਂ ਮੰਨ ਲਓ ਇੰਡੀਆ ਚ ਦੂਸਰੇ ਬੈਂਕ ਜਿਹੜਾ ਕਿ ਡਿਪਾਰਟਮੈਂਟ ਐਕਸੈਪਟ ਕਰਾਉਂਦਾ ਉਹਦੇ ਚ FD ਕਰਾ ਲੈਂਦੇ ਆ ਜਾਂ ਸੇਵਿੰਗ ਬਾਂਡ ਚ ਪਾ ਲੈਂਦੇ ਆ, ਉਹ ਨਵੇਂ ਵੀ ਚੱਲ ਜਾਊਗੇ। ਠੀਕ ਹੈ, ਫਿਰ ਤੁਸੀਂ ਕੋਈ ਪ੍ਰੋਪਰਟੀ ਵੇਚੀ ਹੈ ਉਹਦੇ ਕਰਕੇ ਤੁਹਾਡੇ ਕੋਲ ਜਿੰਨਾ ਵੀ ਲੈਜੀਟੀਮੇਟ ਪੈਸਾ ਤੁਹਾਡੇ ਕੋਲ ਪਿਆ ਹੋਇਆ ਹੈ ਕਿਸੇ ਸੋਰਸ ਤੋਂ ਆ ਰਿਹਾ, ਉਹਦੇ ਵਿੱਚ ਫਰਕ ਨਹੀਂ ਪੈਂਦਾ ਕਿ ਉਹ ਨਵੇਂ ਫੰਡ ਆ ਜਾਂ ਪੁਰਾਣੇ ਫੰਡ ਆ।
ਠੀਕ,
ਬਟ ਅਗਰ ਤੁਹਾਡੇ ਕੋਲ ਇਕਦਮ ਹੀ ਕਿਤੋਂ ਪੈਸਾ ਆ ਗਿਆ ਕਿ ਕੈਸ਼ ਤੁਸੀਂ ਜਾ ਕੇ ਉੱਥੇ ਬੈਂਕ ਚ ਜਮ੍ਹਾਂ ਕਰਾ ਦਿੰਦੇ ਕਿ ਜੇ ਡਿਪਾਰਟਮੈਂਟ ਨੇ ਉਹਨੂੰ ਵੈਰੀਫਿਕੇਸ਼ਨ ਮੰਗੀ ਕਿੱਥੋਂ ਆਇਆ, ਤੁਹਾਡੇ ਕੋਲ ਜਵਾਬ ਨਾ ਹੋਵੇ
ਜੀ,
ਫਿਰ ਉਹਦੇ ਵਿੱਚ ਜਿਹੜੇ ਉਹ ਨਵੇਂ ਫੰਡ ਨਹੀਂ ਚੱਲਦੇ, ਉਸ ਡਿਪਾਰਟਮੈਂਟ ਇਹੀ ਕਹਿੰਦਾ ਕਿ ਸਾਨੂੰ ਪੁਰਾਣੇ ਫੰਡ ਚਾਹੀਦੇ।
ਠੀਕ, ਅਗਲਾ ਸਵਾਲ ਸਿਮਰ ਵਧਵਾ ਕਰ ਰਹੇ ਨੇ, ਇਹਨਾਂ ਨੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ, ਆਈ ਵਾਂਟ ਟੂ ਨੋ ਅਬਾਊਟ ਨਿਊ ਸਾਊਥ ਵੇਲਸ 190 ਫਾਰ ਵੈਲਡਰ, ਕਹਿੰਦੇ ਆਈ ਐਮ ਡੂਇੰਗ ਜੀ ਆਰ ਪੀ ਇਨ ਮੈਲਬਰਨ ਇਨ ਵੈਲਡਿੰਗ ਐਂਡ ਵਿਲ ਕੰਪਲੀਟ ਇਟ ਇਨ ਅਕਤੂਬਰ 2020 ਐਂਡ ਵਿਲ ਹੈਵ 80 ਪਲੱਸ 5 ਪੁਆਇੰਟਸ ਇਨਕਲੂਡਿੰਗ ਸਟੇਟ ਐਟ ਦੈਟ ਟਾਈਮ, ਵਿਲ ਆਈ ਗੈਟ 190 ਇਫ ਆਈ ਮੂਵ ਟੂ ਨਿਊ ਸਾਊਥ ਵੇਲਸ ਫਾਰ ਦਾ ਰੈਸਟ ਆਫ ਜੀ ਆਰ ਪੀ ਔਰ ਕੰਟੀਨਿਊ ਇਨ ਮੈਲਬਰਨ?
ਦੇਖੋ ਇਹਦੇ ਵਿੱਚ ਇਹ ਹੈ ਕਿ ਐਟ ਦਾ ਮੂਮੈਂਟ ਕਿਉਂਕਿ ਜੇ ਆਰ ਪੀ ਕੰਪਲੀਟ ਨਹੀਂ ਹੋਇਆ, ਕਹਿਣਾ ਕੁਛ ਮੁਸ਼ਕਿਲ ਹੋਊਗਾ। ਦੇਖੋ ਜੇ ਆਰ ਪੀ ਅਗਰ ਆਪਾਂ ਕੰਪਲੀਟ ਕਰੀਏ ਨਿਊ ਸਾਊਥ ਵੇਲਸ ਤੋਂ ਵੁੱਡ ਬੀ ਹੈਲਪਫੁਲ, ਕਿਉਂਕਿ ਉੱਥੋਂ ਜਿਹੜਾ ਤੁਹਾਨੂੰ ਇਨਵੀਟੇਸ਼ਨ ਆਉਣ ਦੇ ਚਾਂਸਿਸ ਹੋਊਗੇ, ਵਿਕਟੋਰੀਆ ਚ ਚਾਂਸਿਸ ਨਹੀਂ ਆ
ਜੀ।
ਬਟ ਐਟ ਦਾ ਮੂਮੈਂਟ ਅਗਰ ਮੈਂ ਤੁਹਾਨੂੰ ਇਹ ਐਡਵਾਈਸ ਕਰੂੰਗੀ, ਆਪਣਾ ਜੇ ਆਰ ਪੀ ਪਹਿਲਾਂ ਕੰਪਲੀਟ ਕਰ ਲਓ, ਉਸ ਤੋਂ ਬਾਅਦ ਆਪਸ਼ਨ ਆਪਣੀਆਂ ਦੇਖੋ
ਜੀ। ਰੋਹਿਤ ਜੀ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਔਨ ਏਅਰ ਕਰਦੇ ਹਾਂ। ਨੰਬਰ ਹੈ ਜੀ 004, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਮੈਮ, ਮੈਂ ਦਿਲਜੋਤ ਬੋਲ ਰਿਹਾ। ਮੈਂ ਸਰ ਨੂੰ ਪੁੱਛਣਾ ਸੀ ਕਿ ਮੈਂ ਜੋਬ ਰੈਡੀ ਕਰ ਰਿਹਾ ਸੀ ਮੈਲਬਰਨ ਤੋਂ
ਜੀ,
ਤੇ ਮੈਂ ਪਹਿਲਾਂ ਇੱਕ ਰੈਸਟੋਰੈਂਟ ਤੋਂ ਕੀਤਾ ਸੀ, ਉੱਥੋਂ ਮੈਂ 2 ਮੰਥਸ ਕਰਕੇ ਛੱਡਤਾ ਸੀ ਐਂਡ ਫਿਰ ਮੈਂ ਨਿਊ ਰੈਸਟੋਰੈਂਟ ਤੋਂ ਸਟਾਰਟ ਕੀਤਾ ਆਪਣਾ ਜੋਬ ਰੈਡੀ। ਐਂਡ ਉੱਥੇ ਮੈਨੂੰ ਜਿਹੜੇ ਪਹਿਲੇ ਵਾਲੇ ਰੈਸਟੋਰੈਂਟ ਸੀ ਉਹ ਮੈਂ ਉਹ ਉੱਥੋਂ ਮੈਂ ਸਾਈਨ ਕਰਾਉਣੇ ਸੀ, ਬਟ ਉਹ ਮੇਰਾ ਕੋਈ ਡਿਸਪਿਊਟ ਕਰਕੇ ਸਾਈਨ ਨਹੀਂ ਹਨਾ ਉਹਨਾਂ ਨੇ ਕੀਤੇ, ਤੇ ਉਹ ਹੁਣ ਮੈਂ ਨਹੀਂ ਕਲੇਮ ਕਰਨੇ ਹੁਣ, ਤੇ ਉਹਦਾ ਕੀ ਹੱਲ ਆ ਸਰ ਨੂੰ ਪੁੱਛਣਾ ਸੀ।
ਦੇਖੋ ਅਗਰ ਤੁਸੀਂ ਨਹੀਂ ਕਰਨਾ ਚਾਹੁੰਦੇ ਏਡਾ ਕੋਈ ਇਸ਼ੂ ਨਹੀਂ ਹੈਗਾ, ਬਟ ਇਹਦੇ ਵਿੱਚ ਸਭ ਤੋਂ ਵਧੀਆ ਕੀ ਹੁੰਦਾ ਕਿ ਜਿੰਨਾ ਵੀ ਜੋਬ ਰੈਡੀ ਰਿਲੇਟਡ ਆਪਣੀਆਂ ਇਨਕੁਆਇਰੀਜ਼ ਹੁੰਦੀਆਂ, ਇਹ ਬੜੀ ਜੈਨਰਿਕ ਇਨਕੁਆਇਰੀ ਹੈ। ਕਾਫੀ ਬੰਦਿਆਂ ਨੂੰ ਏਦਾਂ ਹੁੰਦਾ ਕਿ ਜਿਹੜਾ ਇੰਪਲੋਇਰ ਆ ਉਹ ਚੇਂਜ ਕਰ ਲੈਂਦੇ ਆ ਕਿ ਨਹੀਂ ਹੋ ਪਾਉਂਦਾ, ਤੁਹਾਡਾ ਜਿਹੜਾ ਉਹ ਨਵੇਂ ਇੰਪਲੋਇਰ ਤੋਂ ਦੁਬਾਰਾ ਤੋਂ ਸਟਾਰਟ ਕਰ ਦਿੰਦੀ ਹੈ TRA।
ਓਕੇ ਜੀ। ਨਹੀਂ ਉਹ ਪੁਰਾਣੇ ਦੇ ਨਾਮ ਜਿੱਦਾਂ ਜਦੋਂ ਪਹਿਲਾਂ ਡਾਕੂਮੈਂਟ ਘੱਲੀਦੇ ਉਹਨਾਂ ਦਾ ਵੀ ਨਾਂ ਆਉਂਦਾ, ਜਿਹੜਾ ਮੇਰਾ ਆਨਲਾਈਨ ਪੋਰਟਲ ਆ ਉਹਦੇ ਤੇ ਵੀ ਉਹਨਾਂ ਦਾ ਨਾਂ ਆਉਂਦਾ, ਫਿਰ ਉਹ ਕੋਈ ਚੱਕਰ ਤਾਂ ਨਹੀਂ ਜੇ ਮੈਂ ਇਹਨਾਂ ਦੇ ਥਰੂ ਜਿਹੜੇ ਨਵੇਂ ਰੈਸਟੋਰੈਂਟ ਤੋਂ ਕਰ ਰਿਹਾ ਉੱਥੋਂ ਆਪਣੇ ਡਾਕੂਮੈਂਟ ਸੈਂਡ ਕਰਦਾ, ਹਾਵਰ ਸੈਂਡ ਕਰਦਾ ਉਹਨਾਂ ਦੇ ਨਾਂ ਕਰਾਂ?
ਤੇ ਇਹਦੇ ਵਿੱਚ ਪਹਿਲਾਂ ਤੁਸੀਂ ਰਜਿਸਟ੍ਰੇਸ਼ਨ ਕਰਵਾ ਲਈ ਨਵੇਂ ਇੰਪਲੋਇਰ ਦੀ?
ਹਾਂਜੀ ਉਹ ਹੋ ਗਈ ਹੈ ਸਰ, ਉਹ ਰਜਿਸਟ੍ਰੇਸ਼ਨ ਵਗੈਰਾ ਸਭ ਕੁਝ ਹੋ ਗਿਆ ਵਾ।
ਹਾਂਜੀ ਉਹ ਕੋਈ ਪ੍ਰੋਬਲਮ ਨਹੀਂ ਹੈ, ਬਟ ਇੱਕ ਵਾਰੀ ਇਹਨਾਂ ਨੂੰ ਫੋਨ ਕਰਕੇ ਇਹਨਾਂ ਨੂੰ ਅਪਡੇਟ ਕਰ ਦੋ ਵੀ ਆਹ ਚੀਜ਼ ਹੋਈ ਹੈ, ਐਸ ਲੌਂਗ ਐਸ ਤੁਸੀਂ ਉਹਨਾਂ ਦਾ ਸਿਸਟਮ ਅਪਡੇਟ ਕਰਾ ਦਿੰਦੇ ਆ, ਉਹ ਸਾਰਾ ਕੁਝ ਉਹ ਟੇਕ ਕੇਅਰ ਕਰ ਲੈਂਦੇ ਆ ਉਸ ਚੀਜ਼ ਦੇ ਵਿੱਚ।
ਮਤਲਬ ਕੋਈ ਬਿਗ ਇਸ਼ੂ ਨਹੀਂ ਜੇ ਮੈਂ ਨਾਮ ਹੀ ਸ਼ੋਅ ਕਰਾਂ? ਕੋਈ
ਨਾ, ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਬਿਗ।
ਟਾਈਮ
ਫਰੇਮ ਬਹੁਤ ਜ਼ਿਆਦਾ ਆ, ਬਟ ਫਿਰ ਵੀ ਉਹਨਾਂ ਨੂੰ ਜਦੋਂ ਵੀ ਤੁਸੀਂ ਕੋਈ ਗੱਲ ਕਰਦੇ ਜਦੋਂ ਫੋਨ ਕਰਦੇ ਉਹਨਾਂ ਨੂੰ ਹਮੇਸ਼ਾ ਇਹ ਕਹਿ ਦੇਈਦਾ ਹੁੰਦਾ ਕਿ ਮੇਰੀ ਪਲੀਜ਼ ਫਾਈਲ ਦੇ ਵਿੱਚ ਨੋਟਸ ਪਾ ਦੋ ਜੋ ਆਪਾਂ ਡਿਸਕਸ਼ਨ ਕੀਤੀ।
ਇਸ ਤੋਂ ਬਾਅਦ ਅੱਗੇ ਜੀ ਖੁਸ਼ਪ੍ਰੀਤ ਸਿੰਘ ਜਾਖੜ, ਇਹਨਾਂ ਨੇ ਨਾ ਤੁਹਾਡਾ ਮੋਬਾਈਲ ਮੰਗਿਆ ਰੋਹਿਤ ਜੀ, ਤੇ ਤੁਸੀਂ ਮੈਨੂੰ ਲੱਗਦਾ ਕਿ ਆਪਣਾ ਮੋਬਾਈਲ ਨੰਬਰ ਜਿਹੜਾ ਉਹ ਜ਼ਰੂਰ ਸਾਂਝਾ ਕਰਦੇ ਹੋ, ਸਕਦਾ ਤੁਹਾਡੇ ਨਾਲ ਡਾਇਰੈਕਟ ਗੱਲ ਕਰਨੀ ਚਾਹੁੰਦੇ ਹੋਣ?
ਹਾਂਜੀ ਡੈਫੀਨੇਟਲੀ ਖੁਸ਼ਪ੍ਰੀਤ ਜੀ, ਮੇਰਾ ਜਿਹੜਾ ਮੋਬਾਈਲ ਨੰਬਰ ਆ 04337373 06, ਮੈਂ ਰਿਪੀਟ ਕਰ ਦਿੰਦਾ ਪੰਜਾਬੀ, 04337373 306
ਜੀ। ਤੇ ਰੋਹਿਤ ਜੀ ਅਗਲਾ ਸਵਾਲ ਮਨਿੰਦਰ ਸਿੰਘ ਕਰ ਰਹੇ ਨੇ, ਇਹਨਾਂ ਨੇ ਪੁੱਛਿਆ ਹਾਊ ਮੈਨੀ ਪੁਆਇੰਟਸ ਨੀਡਿਡ ਟੂ ਗੈਟ 190 ਫਾਰ ਰਜਿਸਟਰਡ ਨਰਸ, ਆਈ ਹੈਵ ਕਹਿੰਦੇ ਮਾਈ ਓਨ 70 ਪੁਆਇੰਟਸ ਐਸ ਆਰ ਐਨ, ਇਜ਼ ਦਰ ਐਨੀ ਚਾਂਸਿਸ ਟੂ ਗੈਟ ਇਨਵਾਈਟਡ ਐਂਡ ਵਿਚ ਸਟੇਟ ਇਜ਼ ਬੈਸਟ ਫਾਰ ਮੀ ਐਸ ਆਈ ਐਮ ਡੂਇੰਗ ਮਾਈ ਮਾਸਟਰਸ ਇਨ ਵਿਕਟੋਰੀਆ?
ਦੇਖੋ ਅਗਰ ਤੁਸੀਂ ਮਾਸਟਰਸ ਵਿਕਟੋਰੀਆ ਜੋ ਕਰ ਰਹੇ ਹੋ ਸੇਮ ਫੀਲਡ ਦੇ ਵਿੱਚ ਨਰਸਿੰਗ ਦੇ ਵਿੱਚ, ਹਾਈ ਚਾਂਸ
ਜੀ। ਅਰਮਾਨ ਬੰਗੜ ਹੋਰਾਂ ਦਾ ਵੀ ਸਵਾਲ ਸ਼ਾਮਿਲ ਕਰ ਲੈਂਦੇ ਆ, ਇਹ ਕਹਿੰਦੇ ਆ ਵਟ ਆਰ ਦਾ ਚਾਂਸਿਸ ਆਫ 189 ਇਫ ਯੂ ਹੈਵ 85 ਪੁਆਇੰਟਸ ਇਨ ਪੇਂਟਿੰਗ ਐਂਡ ਡੈਕੋਰੇਟਿੰਗ?
ਦੇਖੋ ਐਟ ਦਾ ਮੂਮੈਂਟ 85 ਪੁਆਇੰਟਸ ਤੇ ਮੁਸ਼ਕਿਲ ਲੱਗ ਰਿਹਾ, ਕਿਉਂਕਿ ਨਾਨ ਪ੍ਰੋਰੇਟਾ ਆਕੂਪੇਸ਼ਨਸ ਵਿੱਚ ਵੀ ਜਿਹੜੀ ਇਨਵੀਟੇਸ਼ਨਸ ਉਹ 90 ਪੁਆਇੰਟ ਤੇ ਆ ਰਹੀ ਹੈ, ਇਹ ਤਾਂ ਮਤਲਬ ਅਗਰ ਹੁਣ 90 ਤੇ ਦੇ ਰਹੇ ਤਾਂ ਮਤਲਬ ਅੱਗੇ ਵੀ ਅੱਧਾ ਹੀ ਚੱਲੂਗਾ, ਬਟ ਚਾਂਸਿਸ ਕਿ 85 ਤੇ ਆਊਗਾ ਥੋੜੇ ਘੱਟ ਨੇ, ਤਾਂ ਮੈਂ ਤੁਹਾਨੂੰ ਇਹੀ ਸੁਜੈਸਟ ਕਰੂੰਗਾ ਕਿ ਇਫ ਪੋਸੀਬਲ ਅਗਰ ਆਪਣੇ 5 ਪੁਆਇੰਟ ਜਿਹੜੇ ਉਹ ਐਕਸਟਰਾ ਤੁਸੀਂ ਇਨਕਰੀਸ ਕਰ ਸਕਦੇ ਹੋ।
ਜੀ ਅੱਗੇ ਕਾਲਰ ਬਣੇ ਹੋਏ ਨੇ 291 ਤੋਂ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ
ਜੀ,
ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਮੈਮ ਸਟੂਡੈਂਟ ਵੀਜ਼ਾ ਤੇ ਆਈ ਸੀ ਮੇਰਾ ਨੇਮ ਦਿਲਪ੍ਰੀਤ ਆ
ਹਾਂਜੀ ਦਿਲਪ੍ਰੀਤ ਜੀ
ਹਾਂਜੀ ਮੈਮ ਮੈਂ ਸਟੂਡੈਂਟ ਵੀਜ਼ਾ ਤੇ ਆਈ ਸੀ ਆਸਟ੍ਰੇਲੀਆ ਮਾਸਟਰਸ ਤੇ ਮੈਮ ਮੈਂ ਆਪਣੇ ਹਸਬੈਂਡ ਦੇ ਮਤਲਬ ਸਪਾਊਸ ਦੇ ਬਾਰੇ ਪਤਾ ਕਰਨਾ
ਸੀ ਆਵਾਜ਼ ਥੋੜੀ ਜੀ ਕੱਟ ਕੇ ਆ ਰਹੀ ਹੈ ਜੀ ਸਾਨੂੰ ਦੁਬਾਰਾ ਸਵਾਲ ਬੋਲੋ
ਹੈਲੋ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਮੈਂ ਆਪਣੇ ਹਸਬੈਂਡ ਦੇ ਕੇਸ ਬਾਰੇ ਪਤਾ ਕਰਨਾ ਸੀ ਜੇ ਮੈਂ ਉਹਨਾਂ ਲਈ ਅਪਲਾਈ ਕਰਨਾ ਹੋਵੇ ਤਾਂ ਕਦੋਂ ਅਪਲਾਈ ਕਰ ਸਕਦੀ ਹਾਂ
ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆਏ ਹੋਏ ਇੱਥੇ
ਹਾਂਜੀ ਮੈਨੂੰ ਹਲੇ ਸਿਰਫ ਇੱਕ ਵੀਕ ਹੋਇਆ
ਇਹ ਜੋ ਤੁਸੀਂ ਆਪਣੀ ਐਪਲੀਕੇਸ਼ਨ ਲਗਾਈ ਸੀ ਉਹਦੇ ਵਿੱਚ ਤੁਸੀਂ ਮੈਰਿਟ ਸ਼ੋ ਕੀਤਾ ਸੀਗਾ ਆਪਣੇ ਆਪ
ਹਾਂਜੀ
ਅੱਛਾ ਮੈਰਿਟ ਸ਼ੋ ਕੀਤਾ ਸੀ ਪਰ ਹਸਬੈਂਡ ਨੂੰ ਇਨਕਲੂਡ ਨਹੀਂ ਕੀਤਾ ਤੁਸੀਂ ਦਾ
ਹਾਂਜੀ
ਐਨੀ ਰੀਜ਼ਨ
ਕਿਉਂਕਿ ਉਹਨਾਂ ਦੀ ਕੁਆਲੀਫਿਕੇਸ਼ਨ ਕੁਆਲੀਫਿਕੇਸ਼ਨ ਉਹਨਾਂ ਦੀ ਸਿਰਫ ਸੀਨੀਅਰ ਸੈਕੰਡਰੀ ਸੀ ਨਾ ਇਸ ਲਈ ਉਹਨਾਂ ਦੀ ਫਾਈਲ ਨਹੀਂ ਸੀ ਨਾਲ ਲਈ
ਅੱਛਾ ਅੱਛਾ ਪਰ ਤੁਸੀਂ ਉਹਨੂੰ ਆਪਣੇ ਉਹਨੂੰ ਮੈਰਿਟ ਸ਼ੋ ਕੀਤਾ ਉਹਦੇ ਵਿੱਚ
ਹਾਂਜੀ
ਦੇਖੋ ਅਗਰ ਤੁਹਾਨੂੰ
ਇੱਕ ਹੀ ਮੇਰੇ 2 ਸਾਲ ਹੋ ਗਏ ਮੈਰਿਜ ਹੋਈ ਨੂੰ
ਓਕੇ 2 ਸਾਲ ਹੋਇਆ ਦੇਖੋ ਇਹਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੂੰਗਾ ਜਿਹੜੀ ਸਪਾਊਸ ਡਿਪੈਂਡੈਂਟ ਫਾਈਲ ਆ ਸਟੂਡੈਂਟ ਵੀਜ਼ਾ ਤੇ ਅੱਜ ਦੇ ਟਾਈਮ ਦੇ ਵਿੱਚ ਪ੍ਰੋਸੈਸਿੰਗ ਟਾਈਮ ਉਹਦਾ ਬਹੁਤ ਜ਼ਿਆਦਾ ਹੈ ਘੱਟੋ ਘੱਟ ਤੁਸੀਂ 10 ਤੋਂ 12 ਮਹੀਨੇ ਲਗਾ ਕੇ ਚੱਲੋ ਕਿ ਇੰਨਾ ਟਾਈਮ ਜਿਹੜਾ ਉਹ ਲੱਗ ਸਕਦਾ ਹੈ ਠੀਕ ਹੈ ਸੈਕਿੰਡ ਥਿੰਗ ਕਿ ਆਪਾਂ ਫਾਈਲ ਕਦੋਂ ਲਾਈਏ ਫਾਈਲ ਹੱਲੇ ਨਾ ਲਾਈਓ ਫਾਈਲ ਹੱਲੇ ਥੋੜਾ ਟਾਈਮ ਰੁਕ ਜਾਓ ਕਿਉਂਕਿ ਡਿਪਾਰਟਮੈਂਟ ਫਿਰ ਉੱਥੇ ਕੁਐਸਚਨ ਕਰੂਗਾ ਜੋ ਤੁਸੀਂ ਆਪਣੀ ਵੀਜ਼ਾ ਐਪਲੀਕੇਸ਼ਨ ਲੌਂਚ ਕੀਤੀ ਸੀ ਉਹਦੇ ਵਿੱਚ ਤੁਹਾਡੀ ਇੰਟੈਂਸ਼ਨ ਜਿਹੜੀ ਸੀਗੀ ਆਪਣੇ ਹਸਬੈਂਡ ਨੂੰ ਇਨਕਲੂਡ ਕਰਨ ਦੀ ਸੀਗੀ ਤੁਸੀਂ ਆਉਂਦੇ ਫਾਈਲ ਪਾਤੀ ਉਹਨਾਂ ਨੇ ਠੀਕ ਹੈ 2-3 ਮਹੀਨੇ ਰੁਕ ਜਾਓ ਪਹਿਲਾਂ ਉਹ ਤੋਂ ਬਾਅਦ ਹੀ ਫਾਈਲ ਲੌਂਚ ਕਰਿਓ
ਓਕੇ ਸਰ ਮੈਂ ਇੱਕ ਐਵੇਂ ਪੁੱਛਣਾ ਸੀ ਵੀ ਜੇ ਕੋਰਸ ਵਗੈਰਾ ਚੇਂਜ ਕਰਨਾ ਹੋਵੇ ਤੇ ਫਿਰ ਉਹਦੇ ਵਿੱਚ ਮਤਲਬ ਕਿੰਨੇ ਟਾਈਮ ਬਾਅਦ ਆਪਾਂ ਕੋਰਸ ਚੇਂਜ ਕਰ ਸਕਦੇ ਹਾਂ
ਆਪਣੀ ਮਾਸਟਰਸ ਕਿਹਦੇ ਵਿੱਚ ਆ
ਹਾਂਜੀ ਮੇਰੀ ਐਮਐਸਸੀ ਆਈਟੀ ਦੇ ਵਿੱਚ ਆ
ਦੇਖੋ ਕੋਰਸ ਚੇਂਜ ਜਿਹੜਾ ਹੈ ਵੈਸੇ 6 ਮਹੀਨੇ ਤੋਂ ਬਾਅਦ ਤੁਸੀਂ ਕਰ ਸਕਦੇ ਹੋ ਬਟ ਉਹ ਤੁਹਾਨੂੰ ਮਾਸਟਰਸ ਜਿਹੜਾ ਆਪਣਾ ਲੈਵਲ ਆ ਉਹ ਮੇਨਟੇਨ ਰੱਖਣਾ ਪਊਗਾ ਤੁਸੀਂ ਲੋਅਰ ਲੈਵਲ ਤੇ ਨਹੀਂ ਜਾ ਸਕਦਾ
ਓਕੇ
ਜੀ ਜੀ ਦਲਜੀਤ ਜੀ ਕੋਈ ਹੋਰ ਸਵਾਲ ਦਿਲਪ੍ਰੀਤ ਜੀ
ਨਹੀਂ ਮੈਮ ਥੈਂਕ ਯੂ ਥੈਂਕ ਯੂ
ਨੋ ਪ੍ਰੋਬਲਮ ਗੁੱਡ ਲੱਕ
ਅਗਲਾ ਸਵਾਲ ਸਾਨੂੰ ਕਰ ਰਹੇ ਨੇ ਹਰਜਿੰਦਰ ਜੀ ਇਹਨਾਂ ਨੇ ਰੋਹਿਤ ਜੀ ਪੁੱਛਿਆ ਵੀ ਰਿਸੀਵਡ ਕਹਿੰਦੇ 489 ਵੀਜ਼ਾ ਔਨ 31st ਜਨਵਰੀ ਫਰੋਮ ਸਦਰਨ ਇਨਲੈਂਡ ਕੈਨ ਵੀ ਲਿਵ ਇਨ ਐਡੀਲੇਡ ਹੋਲ ਸਾਊਥ ਆਸਟ੍ਰੇਲੀਆ ਇਜ਼ ਰੀਜਨਲ ਫਾਰ 489
ਦੇਖੋ ਤੁਸੀਂ ਰਹਿ ਸਕਦੇ ਹੋ ਰੀਜਨਲ ਏਰੀਆ ਦੇ ਵਿੱਚ ਐਡਾ ਕੋਈ ਇਸ਼ੂ ਨਹੀਂ ਹੈ ਬਟ ਦਾ ਪ੍ਰੋਬਲਮ ਇਹ ਆ ਕਿ ਜਿਹੜੀ ਸਟੇਟ ਨੇ ਸਾਨੂੰ ਦਿੱਤੀ ਹੈ ਜਿੱਦਾਂ ਆਪਾਂ ਨੂੰ ਬੋਡੀ ਸਾਨੂੰ ਇਨਵੀਟੇਸ਼ਨ ਦਿੰਦੀ ਹੈ ਸਾਨੂੰ ਸਪੋਂਸਰ ਕਰਦੀ ਹੈ ਕਿ ਇੱਥੇ ਸਾਡੇ ਕੋਲ ਸ਼ਾਰਟੇਜ ਹੈ ਇੱਥੇ ਆ ਕੇ ਤੁਸੀਂ ਰਹਿਣਾ ਆ ਉਹ ਅਗਰ ਆਪਾਂ ਬ੍ਰੀਚ ਕਰਾਂਗੇ ਤਾਂ ਸਾਨੂੰ ਫਿਊਚਰ ਦੇ ਵਿੱਚ ਜਾ ਕੇ ਪ੍ਰੋਬਲਮ ਵੀ ਹੋ ਸਕਦੀ ਹੈ ਹਾਂ ਜਦੋਂ 887 ਵੀਜ਼ਾ ਪਾਉਣਾ ਤੁਹਾਨੂੰ ਉਹ ਜੇ ਡਿਪਾਰਟਮੈਂਟ ਦੀ ਕੋਈ ਕੰਡੀਸ਼ਨ ਹੈ ਨਹੀਂ ਕਿ ਤੁਸੀਂ ਕਿਸ ਏਰੀਆ ਦੇ ਵਿੱਚ ਰਹਿੰਦੇ ਕਿਸ ਏਰੀਆ ਚ ਨਹੀਂ ਰਹਿੰਦੇ ਉਹ ਤੁਸੀਂ ਜਲੌਂਗ ਲੈ ਲਓ ਸ਼ੈਪਰਟਨ ਲੈ ਲਓ ਤੁਸੀਂ ਸਾਊਥ ਆਸਟ੍ਰੇਲੀਆ ਲੈ ਲਓ ਤੁਹਾਨੂੰ ਕੋਈ ਫਰਕ ਨਹੀਂ ਪਊਗਾ ਉਹਦੇ ਵਿੱਚ ਡਿਪਾਰਟਮੈਂਟ ਪਰਸਪੈਕਟਿਵ ਬਾਕੀ ਹਾਂ ਤੁਸੀਂ ਜਿਹੜੀ ਸਰਟੀਫਾਈਂਗ ਬਾਡੀ ਆ ਉਹਨੇ ਅਗਰ ਤੁਹਾਨੂੰ ਰਿਲੀਜ਼ ਲੈਟਰ ਨਹੀਂ ਦਿੱਤਾ ਜਾਂ ਤੁਸੀਂ ਉੱਥੇ ਨਹੀਂ ਗਏ ਤੁਸੀਂ ਇਹ ਨਹੀਂ ਸ਼ੋਅ ਕਰ ਪਾਏ ਕਿ ਆਪਾਂ ਗਏ ਸੀ ਆਪਾਂ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਕੋਲ ਇੰਨਾ ਕੁ ਬੈਕਅਪ ਹੋਣਾ ਚਾਹੀਦਾ ਹੈ ਤੁਸੀਂ ਸਿੱਧਾ ਕਿ ਆਪਾਂ ਉਤਨਾ ਨੂੰ ਯੂਜ਼ ਕਰ ਲਿਆ ਪਰ ਉੱਥੇ ਗਏ
ਨਹੀਂ
ਇਹ ਥੋੜਾ ਕਹਿਣਾ ਇਹ ਥੋੜਾ ਜਿਹਾ ਰੋਂਗ ਲੱਗਦਾ ਫਿਰ
ਠੀਕ ਅਗਲਾ ਸਵਾਲ ਇੱਧਰ ਫੇਸਬੁੱਕ ਵੀਡੀਓ ਜ਼ਰੀਏ ਸਾਨੂੰ ਪੁੱਛ ਰਹੇ ਨੇ ਜਗਜੀਤ ਸਿੰਘ ਜੀ ਇਹਨਾਂ ਦਾ ਸਵਾਲ ਸ਼ਾਮਲ ਕਰਦੇ ਹਾਂ ਕਾਲਰ ਬਣੇ ਹੋਏ ਨੇ ਉਹਨਾਂ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਤੁਹਾਡੀ ਕਾਲ ਬਹੁਤ ਜਲਦੀ ਅਸੀਂ ਔਨ ਏਅਰ ਕਰਾਂਗੇ ਜਗਜੀਤ ਸਿੰਘ ਪੁੱਛ ਰਹੇ ਨੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮੇਰਾ ਸਵਾਲ ਹੈ ਕਿ ਇੰਡੀਆ ਤੋਂ ਪ੍ਰਾਈਵੇਟ ਸਕੂਲ ਦਾ ਐਕਸਪੀਰੀਅੰਸ ਕਾਊਂਟ ਹੋ ਜਾਂਦਾ ਜੀ ਫਾਰ ਇਮੀਗ੍ਰੇਸ਼ਨ ਪਰਪਸ ਔਰ ਨਾਟ ਟੀਚਿੰਗ ਦੇ ਲਈ ਪੁੱਛ ਰਹੇ ਨੇ ਐਜ਼ ਅ ਟੀਚਰ
ਐਜ਼ ਅ ਟੀਚਰ ਦੇਖੋ ਐਕਸਪੀਰੀਅੰਸ ਜਿਹੜਾ ਆ ਉਹ ਹੁਣ ਡਿਪੈਂਡ ਕਰਦਾ ਕਿ ਆਪਾਂ ਕਿਸ ਪਰਪਸ ਲਈ ਕਾਊਂਟ ਕਰਨਾ ਚਾਹੁੰਦੇ ਹਾਂ ਅਗਰ ਆਪਾਂ ਕੋਈ ਵੀ ਜੈਨੂਇਨ ਐਕਸਪੀਰੀਅੰਸ ਹੈਗਾ ਹੈ ਕਿਸੇ ਵੀ ਜਗ੍ਹਾ ਦਾ ਉਹ ਡੈਫੀਨੇਟਲੀ ਕਾਊਂਟ ਹੁੰਦਾ ਆ ਐਸ ਲੌਂਗ ਐਸ ਆਪਾਂ ਉਹਨੂੰ ਜਿਹੜਾ ਆਪਾਂ ਡਾਕੂਮੈਂਟਰੀ ਪ੍ਰੂਵ ਕਰ ਸਕੀਏ
ਠੀਕ ਉਸ ਤੋਂ ਅਗਲਾ ਸਵਾਲ ਅਮਨ ਗਿੱਲ ਕਰ ਰਹੇ ਨੇ ਕਹਿੰਦੇ ਆਈ ਹੈਵ 2 ਈਅਰ ਸਟੱਡੀ ਇਨ ਵੈਸਟਰਨ ਆਸਟ੍ਰੇਲੀਆ ਐਜ਼ ਸ਼ੈਫ ਵਰਕ ਐਕਸਪੀਰੀਅੰਸ ਇਨ ਸਾਊਥ ਆਸਟ੍ਰੇਲੀਆ 75 ਪੁਆਇੰਟਸ ਦੇ ਨਾਲ ਤੇ ਆਲਰੇਡੀ ਗਾਟ 491 ਇਨਵੀਟੇਸ਼ਨ ਫਰੋਮ ਸਾਊਥ ਆਸਟ੍ਰੇਲੀਆ ਐਮ ਆਈ ਐਲੀਜੀਬਲ ਫਾਰ 190 ਇਨਵੀਟੇਸ਼ਨ ਫਰੋਮ ਪਰਥ
ਦੇਖੋ ਪਰਥ ਤੋਂ ਇਨਵੀਟੇਸ਼ਨ ਲੈਣੀ ਮੁਸ਼ਕਿਲ ਹੈ ਕਿਉਂਕਿ ਅਗਰ ਤੁਸੀਂ ਦੇਖੋ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਉਹਦੀ ਸਟ੍ਰੀਮ ਦੇ ਵਿੱਚ ਤੁਸੀਂ ਜਿਸ ਹਿਸਾਬ ਨਾਲ ਦੱਸਿਆ ਕਿ ਤੁਸੀਂ ਸਾਊਥ ਆਸਟ੍ਰੇਲੀਆ ਜੀ ਤੁਹਾਨੂੰ ਇਨਵੀਟੇਸ਼ਨ ਆ ਚੁੱਕੀ ਹੈ ਉੱਥੇ ਦਾ ਜਿਹੜਾ ਕ੍ਰਾਈਟੀਰੀਆ ਉਹ ਮੀਟ ਕਰਨਾ ਮੁਸ਼ਕਿਲ ਹੋਊਗਾ ਤੁਹਾਨੂੰ ਤੇ ਤੁਸੀਂ ਬੈਟਰ ਹੈ ਕਿ ਆਪਣਾ 491 ਦੇ ਨਾਲ ਹੀ ਚਲੋ।
ਜੀ ਇੱਕ ਕਾਲਰ ਬਣੇ ਹੋਏ ਨੇ ਸਾਡੇ ਨਾਲ 291 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ।
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਮੈਮ, ਮੈਂ ਦਿਲਪ੍ਰੀਤ ਬੋਲ ਰਹੀ ਹਾਂ, ਮੈਂ ਪਹਿਲਾਂ ਵੀ ਕਾਲ ਕਰੀ ਸੀ।
ਜੀ
ਹਾਂਜੀ ਮੈਮ, ਮੈਂ ਐਵੇਂ ਪੁੱਛਣਾ ਸੀ ਵੀ ਜਿਵੇਂ ਮੇਰਾ MSCIT ਕੋਰਸ ਆ ਨਾ, ਤੇ ਮੈਂ UNSW ਵਿੱਚ ਕਰ ਰਹੀ ਹਾਂ।
ਹਾਂਜੀ
ਹਾਂਜੀ ਸਰ, ਮੈਂ ਐਵੇਂ ਪੁੱਛਣਾ ਸੀ ਵੀ ਆਪਾਂ ਨੂੰ ਮਤਲਬ ਉਹ ਕੋਰਸ ਦੇ ਬੇਸਿਸ ਤੇ PR ਮਿਲ ਸਕਦੀ ਆ?
ਦੇਖੋ ਜਿਹੜਾ IT ਜਿਹੜਾ ਹੈਗਾ ਉਹ ਡੈਫੀਨੇਟਲੀ PR ਲਿਸਟ ਵਿੱਚ ਹੈਗਾ ਆ। ਅੱਜ ਦੀ ਡੇਟ ਦੇ ਵਿੱਚ ਕੀ ਹੁੰਦਾ ਪਿਆ ਆ ਕਿ ਪੁਆਇੰਟਸ ਜਿਹੜੇ ਉਹ ਬਹੁਤ ਹਾਈ ਹੋ ਗਏ ਹੋਏ ਆ, ਇਸ ਕਰਕੇ ਇਨਵੀਟੇਸ਼ਨਸ ਜਿਹੜੀਆਂ ਉਹ ਘੱਟ ਗਈਆਂ ਹੋਈਆਂ। ਹੁਣ ਜਦੋਂ ਤੁਹਾਡਾ ਕੋਰਸ ਸ਼ੁਰੂ ਹੋਣਾ, 2 ਸਾਲ ਦਾ ਤੁਸੀਂ ਕੋਰਸ ਕਰਨਾ, ਫਿਰ ਤੁਸੀਂ 485 ਵੀਜ਼ਾ ਤੇ ਜਾਣਾ, ਤੁਸੀਂ ਉਸ ਚ ਪ੍ਰੋਫੈਸ਼ਨਲ ਈਅਰ ਕਰੋਗੇ ਜਾਂ ਵਰਕ ਐਕਸਪੀਰੀਅੰਸ ਕਰੋਗੇ, ਉਸ ਤੋਂ ਬਾਅਦ ਜਾ ਕੇ ਤੁਹਾਡੀ ਸਕਿੱਲ ਅਸੈਸਮੈਂਟ ਹੋਣੀ ਹੈ, ਤੇ ਇਹਦੇ ਵਿੱਚ 3 ਸਾਲ ਦਾ ਟਾਈਮ ਫਰੇਮ ਹੈ। ਉਦੋਂ ਤੱਕ ਚੀਜ਼ਾਂ ਬਹੁਤ ਚੇਂਜ ਹੋ ਜਾਣੀਆਂ, ਤੇ ਆਪਾਂ ਹੋਪ ਕਰਦੇ ਹਾਂ ਉਹ ਚੀਜ਼ਾਂ ਜਿਹੜੀਆਂ ਚੇਂਜ ਹੋਣਗੀਆਂ ਉਹ ਵਧੀਆ ਲਈ ਹੋਊਗੀਆਂ ਤੇ ਪੁਆਇੰਟਸ ਘਟੂਗੇ। ਤਾਂ ਇਸ ਕਰਕੇ ਹੱਲੇ ਤੁਸੀਂ ਮੇਰੇ ਹਿਸਾਬ ਨਾਲ ਆਪਣਾ ਜਿਹੜਾ ਕੋਰਸ ਲਿੱਤਾ ਇਹਨੂੰ ਕੰਟੀਨਿਊ ਜ਼ਰੂਰ ਕਰੋ।
ਜੀ
ਓਕੇ ਸਰ, ਜਿਵੇਂ ਨਾ ਮੈਂ ਅਗਰ ਰੀਜਨਲ ਏਰੀਆ ਵਿੱਚ ਰਹਿ ਰਹੀ ਹਾਂ, ਮਤਲਬ ਇਹਦਾ ਕੋਈ ਮੈਨੂੰ ਬੈਨੀਫਿਟ ਹੈਗਾ?
ਦੇਖੋ ਰੀਜਨਲ ਏਰੀਆ ਦੇ ਵਿੱਚ ਤੁਹਾਡੀ ਆਪਣੀ ਜਿਹੜੀ ਸਟੱਡੀ ਹੋਗੀ ਰੀਜਨਲ ਏਰੀਆ ਦੇ ਵਿੱਚ ਹੀ ਹੈ?
ਨਹੀਂ ਸਰ, ਉਹ ਸਿਟੀ ਵਿੱਚ UNSW ਯੂਨੀਵਰਸਿਟੀ ਆਫ ਨਿਊ ਸਾਊਥ ਵੇਲਸ।
ਓਕੇ, ਜੇ ਤਾਂ ਆਪਣੀ ਸਟੱਡੀ ਜਿਹੜੀ ਹੈ ਓਰੀਜਨਲ ਏਰੀਆ ਦੇ ਵਿੱਚ ਨਹੀਂ ਹੈ ਤਾਂ ਫਿਰ ਉਹਦਾ ਕੋਈ ਬੈਨੀਫਿਟ ਨਹੀਂ ਹੋਊਗਾ। ਆਪਾਂ ਰਹਿੰਦੇ ਪਏ ਹਾਂ, ਉਹਦੇ ਕੋਈ ਐਕਸਟਰਾ ਪੁਆਇੰਟਸ ਨਹੀਂ ਮਿਲੂਗੇ। ਅਗਰ ਸਟੱਡੀ ਸਾਡੀ ਓਰੀਜਨਲ ਏਰੀਆ ਦੇ ਵਿੱਚ ਹੈਗੀ ਹੈ ਤਾਂ ਫਿਰ ਸਾਨੂੰ ਡੈਫੀਨੇਟਲੀ ਐਕਸਟਰਾ 5 ਪੁਆਇੰਟ ਮਿਲਦੇ ਆ।
ਓਕੇ ਥੈਂਕ ਯੂ ਸਰ।
ਜੀ ਧੰਨਵਾਦ ਜੀ, ਧੰਨਵਾਦ। ਅਗਲਾ ਸਵਾਲ ਮਹਾਵੀਰ ਸਿੰਘ ਦੀਵਾਨ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਈਏ ਜੀ ਪਹਿਲਾਂ।
ਸਤਿ ਸ੍ਰੀ ਅਕਾਲ।
ਵਟਸ ਦਾ ਪ੍ਰੋਸੈਸ ਆਫ ਰਜਿਸਟਰਡ ਰਿਲੇਸ਼ਨਸ਼ਿਪ ਇਨ ਆਸਟ੍ਰੇਲੀਆ ਐਂਡ ਵਟਸ ਪ੍ਰੂਫ ਵੀ ਨੀਡ? ਥੈਂਕਸ। ਰਜਿਸਟਰਡ ਕੀ ਜੀ?
ਦੇਖੋ ਜਿਹੜਾ ਰਿਲੇਸ਼ਨਸ਼ਿਪ ਰਜਿਸਟਰ ਕਰਾਉਣਾ ਹੁੰਦਾ ਆਸਟ੍ਰੇਲੀਆ ਦੇ ਵਿੱਚ, ਡੀਫੈਕਟੋ ਦੀ ਗੱਲ ਕਰ ਰਹੇ ਹਾਂ ਲੱਗਦਾ ਮੈਨੂੰ। ਇਹ ਹਰ ਸਟੇਟ ਦੀ ਆਪਣੀ ਰਿਕੁਆਇਰਮੈਂਟ ਹੁੰਦੀ ਹੈ। ਜਿਹੜੇ ਡਾਕੂਮੈਂਟ ਆ ਤੁਹਾਨੂੰ, ਉਹ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਹੈ ਕਿ ਤੁਸੀਂ ਇਕੱਠੇ ਰਹਿ ਰਹੇ ਹਾਂ, ਉਹਦੇ ਲਈ ਕੀ ਡਾਕੂਮੈਂਟਰੀ ਪ੍ਰੂਫ ਜਿਹੜੇ ਹੁੰਦੇ ਆ, ਕਿ ਤੁਹਾਨੂੰ ਆਪਣਾ ਲੀਜ਼ ਹੋ ਗਈ ਜਾਂ ਤੁਹਾਡੇ ਬਿਲ ਜਿਹੜੇ ਆਉਂਦੇ ਪਏ ਆ, ਉਹ ਕਿੰਨੀ ਦੇਰ ਤੋਂ ਤੁਸੀਂ ਇਕੱਠੇ ਰਹਿ ਰਹੇ ਹਾਂ, ਉਸ ਹਿਸਾਬ ਨਾਲ ਜਿਹੜਾ ਆ ਉਹ ਸਟੇਟ ਦੀ ਰਿਕੁਆਇਰਮੈਂਟ ਮੀਟ ਹੁੰਦੀ ਹੈ। ਪਰ ਹਰ ਸਟੇਟ ਦੀ ਡਿਫਰੈਂਟ ਰਿਕੁਆਇਰਮੈਂਟ ਹੈ ਇਹਦੇ ਵਿੱਚ।
ਜੀ ਤੇ ਪਰਮਿੰਦਰ ਹੋਰਾਂ ਨੇ ਫੰਡਿੰਗ ਦੇ ਬਾਰੇ ਜਿਹੜਾ ਸਵਾਲ ਪੁੱਛਿਆ ਸੀ, ਉਹਨਾਂ ਨੇ ਧੰਨਵਾਦ ਕੀਤਾ ਜੀ ਆਪਣੇ ਜਵਾਬ ਦੇ ਲਈ।
ਮੋਸਟ ਵੈਲਕਮ ਜੀ।
ਜੀ ਇਹਨਾਂ ਨੇ ਈਮੇਲ ਦੇ ਜ਼ਰੀਏ ਸਾਡੇ ਨਾਲ ਸੰਪਰਕ ਬਣਾਇਆ, ਤੇ ਉਸ ਤੋਂ ਬਾਅਦ ਇੱਧਰ ਵੀਡੀਓ ਦੇ ਜ਼ਰੀਏ ਸਾਡੇ ਨਾਲ ਜੱਗਾ ਸੰਧੂ ਜੀ ਬਣੇ ਨੇ। ਇਹਨਾਂ ਨੇ ਕਿਹਾ ਜੀ, ਕਹਿੰਦੇ ਏਜੈਂਟ ਬੰਦਾ ਬਹੁਤ ਵਧੀਆ, ਕਹਿੰਦੇ ਕਈ ਤਾਂ ਐਵੇਂ ਚਵਲ ਮਾਰਦੇ ਰਹਿੰਦੇ ਆ, ਗੁੱਡ ਜੋਬ ਹਰਮਨ ਰੇਡੀਓ, ਵੈਰੀ ਇਨਫੋਰਮੇਟਿਵ। ਤੇ ਕਹਿੰਦੇ ਪਹਿਲਾਂ ਮੈਨੂੰ ਲੱਗਿਆ ਸੀ ਕਿ ਏਜੈਂਟ ਕੋਈ ਚਾਈਨੀਜ਼ ਆ, ਵੈਸੇ ਤਾਂ ਕੱਲਾ ਸਵਾਲ ਹੀ ਸ਼ਾਮਲ ਕਰਦੇ ਹੁੰਦੇ ਆ। ਖੈਰ ਹੁਣ ਕਿਉਂਕਿ ਵੀਡੀਓ ਦੇ ਵਿੱਚ ਲਗਾਤਾਰ ਬਣੇ ਹੋਏ ਨੇ ਸਾਡੇ ਨਾਲ ਦੋਸਤ, ਤੇ ਤੁਹਾਨੂੰ ਚੰਗਾ ਲੱਗਿਆ ਔਰ ਤੁਸੀਂ ਫੀਡਬੈਕ ਦਿੱਤੀ ਆ, ਧੰਨਵਾਦ ਤੁਹਾਡਾ ਜੱਗਾ ਜੀ। ਔਰ ਇਸ ਤੋਂ ਬਾਅਦ ਸ਼ੁਭਮ ਅਰੋੜਾ ਸਾਡੇ ਨਾਲ ਬਣੇ ਨੇ, ਇਨ੍ਹਾਂ ਨੇ ਪੁੱਛਿਆ, ਕਹਿੰਦੇ ਪਲੀਜ਼ ਪ੍ਰੋਵਾਈਡ ਸਮ ਇਨਫੋਰਮੇਸ਼ਨ ਔਨ ਨਿਊ ਸਾਊਥ ਵੇਲਸ 190 ਕ੍ਰਾਈਟੀਰੀਆ ਕਰੰਟਲੀ ਇਨ ਵਿਕਟੋਰੀਆ, ਤੇ ਮੋਟਰ ਮਕੈਨਿਕ ਐਟ 75+5 ਪੁਆਇੰਟਸ ਨੇ, ਡੇਟ ਆਫ ਦੀ ਹੈਗੀ ਆ DOE ਜਿਹੜੀ ਆ ਜੀ 20/12/2019 ਦਸੰਬਰ ਦੀ ਕੀਤੀ ਹੋਈ ਹੈ, ਐਨੀ ਚਾਂਸ ਕਹਿੰਦੇ ਆਫ ਇਨਵਾਈਟ ਐਟ ਦੀਸ ਪੁਆਇੰਟਸ?
ਟੂ ਬੀ ਓਨੈਸ ਬਹੁਤ ਮੁਸ਼ਕਿਲ ਲੱਗ ਰਿਹਾ ਜਿਸ ਹਿਸਾਬ ਨਾਲ ਕਰੰਟ ਸੀਨੈਰੀਓ ਚੱਲਦਾ ਪਿਆ ਨਿਊ ਸਾਊਥ ਵੇਲਸ 190 ਦਾ। ਜਨਵਰੀ ਤੋਂ ਬਾਅਦ ਜਦੋਂ ਪਹਿਲਾਂ ਵੀ ਦੱਸਿਆ ਸੀ ਉਹਨਾਂ ਨੇ ਇਹ ਕਿਹਾ ਕਿ ਆਪਾਂ ਇੰਟਰਸਟੇਟ ਐਪਲੀਕੈਂਟਸ ਨੂੰ ਇਨਵੀਟੇਸ਼ਨ ਨਹੀਂ ਦੇਵਾਂਗੇ, ਤੇ ਜਿਹੜੇ ਓਨਲੀ ਐਪਲੀਕੈਂਟ ਜਿਹੜੇ ਨਿਊ ਸਾਊਥ ਵੇਲਸ ਰਹਿੰਦੇ ਪਏ ਆ ਉਹਨਾਂ ਨੂੰ ਹੀ ਕੰਸਿਡਰ ਕੀਤਾ ਜਾਊਗਾ ਇਨਵੀਟੇਸ਼ਨ ਦੇਣ ਲਈ।
ਜੀ ਪਰਮਿੰਦਰ ਸਿੰਘ ਮਾਨਜ ਅਗਲਾ ਸਵਾਲ ਪੁੱਛ ਰਹੇ ਨੇ, ਕਹਿੰਦੇ ਆਈ ਡਨ ਸਟੱਡੀ ਇਨ ਵੈਸਟਰਨ ਆਸਟ੍ਰੇਲੀਆ, ਜੋਬ ਰੈਡੀ ਇਜ਼ ਕਲੀਅਰ, ਵਿਚ ਵੀਜ਼ਾ ਆਈ ਗੋ ਫਾਰ 190 or 491?
ਦੇਖੋ ਹਮੇਸ਼ਾ ਹੀ 190 ਬੈਸਟ ਆ, ਬਟ ਡਿਪੈਂਡ ਕਰਦਾ ਕਿ ਆਪਣਾ ਕ੍ਰਾਈਟੇਰੀਆ ਮੀਟ ਹੋ ਰਿਹਾ ਨਹੀਂ ਹੋ ਰਿਹਾ। ਅਗਰ 190 ਲਈ ਮੀਟ ਹੁੰਦਾ ਪਿਆ ਤਾਂ ਡੈਫੀਨੇਟਲੀ ਅੱਖਾਂ ਬੰਦ ਕਰਕੇ 190 ਹੀ ਅਪਲਾਈ ਕਰੋ।
ਜੀ ਰੋਹਿਤ ਜੀ ਅੱਗੇ ਕਾਲਰ ਬਣੇ ਨੇ 623 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ, ਸਵਾਗਤ, ਸਤਿ ਸ੍ਰੀ ਅਕਾਲ। ਜੀ
ਮੈਮ, ਮੈਂ ਆਪਣੇ ਬ੍ਰਦਰ ਨੂੰ ਲਾਭ ਬਾਰੇ ਪੁੱਛਣਾ ਜੀ।
ਜੀ ਜੀ ਜ਼ਰੂਰ
ਮੈਮ, ਉਹ ਨਾ ਐਡੀਲੇਡ ਹੈ, ਉਹਨਾਂ ਨੇ ਸਟੂਡੈਂਟ ਤੋਂ ਟੂਰਿਸਟ ਤੋਂ 2 ਮਿਲੀਅਨ ਕਰਾਉਟ ਕਰਾਇਆ ਸੀ
30 ਅਗਸਤ,
ਤੇ ਉਹਨਾਂ ਨੇ ਸਰ ਨਾ ਬਗੈਰ ਰਾਸਤੋਂ ਕੀਤਾ ਸੀ, ਯਾਨੀ ਕਿ ਆਨਲਾਈਨ ਟੈਸਟ ਦੇ ਕੇ, ਉਹ ਸਰ ਬਾਅਦ ਚ ਤਿੰਨ ਹੋਸਪਿਟਲ ਦੀ ਮੈਨੇਜਮੈਂਟ ਦਾ ਕੋਰਸ ਸੀ ਉਹਦਾ, ਫਿਰ ਉਹ ਕਾਲਜ ਵਾਲੇ ਕਹਿੰਦੇ ਵੀ ਐਡਮਿਟ ਕਰੋ ਜਾਂ ਤੁਸੀਂ ਕਰਨਾ, ਉਹਨੇ ਫਿਰ ਕੋਰਸ ਚੇਂਜ ਕਰਕੇ ਕੁੱਕਰੀ ਲੈ ਲਈ ਸੀ।
ਹਾਂਜੀ
13 ਜਨਵਰੀ ਨੂੰ ਕਲਾਸ ਸਟਾਰਟ ਹੋ ਜਾਣੀ ਆ। ਉੱਥੇ ਸਰ ਵਾਈਟ ਨਾ ਇੰਡੀਆ ਜਿਦਾਂ ਉਹਨੇ ਐਮ ਕੋਮ ਪ੍ਰੋਫੈਸ਼ਨਲ ਕੀਤੀ ਹੈ, ਉਹਦਾ ਬਾਰੇ ਪੁੱਛਣਾ ਸਰ ਵੀ ਉਹ ਟੂਰਿਸਟ ਵੀਜ਼ਾ ਠੀਕ ਰਹੇਗਾ ਸਟੂਡੈਂਟ ਜਾਂ ਫੋਰਨ।
ਦੇਖੋ ਆਪਾਂ ਜਦੋਂ ਉਹਨਾਂ ਨੇ ਵੀਜ਼ਾ ਪਾਇਆ ਸੀ ਪਹਿਲਾਂ ਕੁਛ ਨਹੀਂ ਕਿ ਉਹਨਾਂ ਨੇ ਆਪਣੇ ਨੂੰ ਮੈਰਿਟ ਸ਼ੋਅ ਕੀਤਾ ਸੀ ਤੇ ਉਹਨਾਂ ਨੂੰ ਦਿਖਾਇਆ ਸੀ ਨਾਨ ਮਾਈਗ੍ਰੇਟਿੰਗ ਫੈਮਿਲੀ ਮੈਂਬਰ ਦੇ ਵਿੱਚ।
ਹਾਂਜੀ ਹਾਂਜੀ ਸਰ ਡਾਕੂਮੈਂਟ ਲੱਗੇ ਆ ਸਾਰੇ ਮੈਰਿਟ ਦੇ।
ਦੇਖੋ ਦੋਨੋ ਚੀਜ਼ਾਂ ਕਰ ਸਕਦੇ ਆ ਤੁਸੀਂ, ਕੋਈ ਵੀ ਸਹੀ ਜਾਂ ਗਲਤ ਨਹੀਂ ਹੈ। ਦੇਖੋ ਬਟ ਹੁਣ ਡਿਪੈਂਡੈਂਟ ਦਾ ਜਿਹੜਾ ਟਾਈਮ ਫਰੇਮ ਆ ਡਿਪਾਰਟਮੈਂਟ ਦਾ ਉਹ ਬਹੁਤ ਜ਼ਿਆਦਾ ਆ, ਅਰਾਊਂਡ 10 ਤੋਂ 12 ਮਹੀਨੇ ਈਜ਼ੀ ਲਗਾ ਕੇ ਚੱਲੋ ਕਿ ਉਹ ਫਾਈਲ ਪ੍ਰੋਸੈਸਿੰਗ ਨੂੰ ਲਾਉਂਦੇ ਆ। ਹਾਂ ਪਰ ਆਪਾਂ ਜੋ ਦੂਜੀ ਗੱਲ ਕਰੀਏ ਟੂਰਿਸਟ ਵੀਜ਼ਾ ਦੀ, ਜੇ ਡਿਪਾਰਟਮੈਂਟ ਉਹ ਗ੍ਰਾਂਟ ਕਰ ਦਿੰਦਾ ਆ ਤਾਂ ਉਹ ਔਨ ਸ਼ੋਰ ਆ ਕੇ ਸਟੂਡੈਂਟ ਵੀਜ਼ਾ ਡਿਪੈਂਡੈਂਟ ਪਾ ਲੈਣ ਤਾਂ ਕਿ ਉਹਨਾਂ ਨੂੰ ਬ੍ਰਿਜਿੰਗ ਮਿਲ ਜਾਊਗਾ ਇੱਥੇ ਸਟੇ ਕਰਨ ਲਈ, ਤਾਂ ਉਹਦੀ ਪ੍ਰੋਸੈਸਿੰਗ ਵੀ ਫਾਸਟ ਹੁੰਦੀ। ਕਹਿਣਾ ਮੁਸ਼ਕਿਲ ਹੋਊਗਾ ਕਿੰਨੇ ਪਰਸੈਂਟ ਆ, ਬਟ ਮੈਂ ਸੇਫ ਪਲੇ ਕਰੂੰਗਾ ਇਹਦੇ ਵਿੱਚ 50-50% ਹੋਊਗੇ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਇਹਨਾਂ ਦਾ ਹਸਬੈਂਡ ਜਿਹੜਾ ਹੈ ਆਲਰੇਡੀ ਆਸਟ੍ਰੇਲੀਆ ਦੇ ਵਿੱਚ ਹੈਗਾ ਆ, ਤਾਂ ਇਨਸੈਂਟਿਵ ਟੂ ਰਿਟਰਨ ਜਿਹੜਾ ਹੈ ਆਪਣੀ ਕੰਟਰੀ ਚ ਉਹਨਾਂ ਨੂੰ ਨਹੀਂ ਲੱਗਣਾ, ਤੇ ਉਹਦੇ ਕਰਕੇ ਜਿਹੜੇ ਚਾਂਸਿਸ ਆਫ ਰਿਫਿਊਜ਼ਲ ਜ਼ਿਆਦਾ ਹੋ ਸਕਦੇ। ਉਹਦੇ ਨਹੀਂ ਚਾਂਸਿਸ ਉਹਦੇ ਵਿੱਚ ਡੈਫੀਨੇਟਲੀ ਹੁੰਦੇ ਆ, ਐਸ ਲੋਂਗ ਐਸ ਆਪਣੀ ਪੜ੍ਹਾਈ ਠੀਕ ਚੱਲਦੀ ਰਹੇ, ਆਪਣੇ ਫੰਡ ਸਭ ਕੁਝ ਜੈਨੂਅਨ ਹੋਵੇ। ਬਟ ਉਹਦਾ ਓਨਲੀ ਇਸ਼ੂ ਚ ਉਹੀ ਆ ਜਾਂਦਾ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਬਹੁਤ ਜ਼ਿਆਦਾ ਆ, ਉਹ ਜਦ ਤੇ ਉਹ ਪ੍ਰੋਸੈਸਿੰਗ ਦੇ ਵਿੱਚ ਆਉਂਦੀ ਆ ਉਹ ਤਦ ਜਿਹੜਾ ਮੇਨ ਐਪਲੀਕੈਂਟ ਆ ਉਹਦੀ ਸਟੱਡੀ ਜਿਹੜੀ ਆ ਉਹ ਕੰਪਲੀਟ ਹੋਣ ਤੇ ਆ ਜਾਂਦੀ ਹੈ। ਹਾਂਜੀ ਬਟ ਅਗਰ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਐਸ ਸੂਨ ਐਸ ਪੋਸੀਬਲ ਉਹਨਾਂ ਦਾ ਸਟੂਡੈਂਟ ਡਿਪੈਂਡੈਂਟ ਵੀਜ਼ਾ ਲਾਂਚ ਕਰ ਦਿਓ, ਬਟ ਮੇਕ ਸ਼ੋਰ ਕਰਨਾ ਕਿ ਉਹਨਾਂ ਦੇ ਜਿਹੜੇ ਫੰਡਸ ਆ ਉਹ ਸਭ ਕੁਝ ਜੈਨੂਇਨ ਹੋ। ਹਾਂਜੀ ਟੂਰਿਸਟ ਬਾਅਦ ਵੀ ਤੁਸੀਂ ਅਗਰ ਉੱਥੇ ਨੋ ਫਰਦਰ ਸਟੇ ਦੀ ਕੰਡੀਸ਼ਨ ਨਾ ਹੋਵੇ ਉਹ ਤੁਸੀਂ ਲਗਾ ਸਕਦੇ ਹੋ।
ਨਹੀਂ ਜੇ ਟੂਰਿਸਟ ਵੀਜ਼ਾ ਨਹੀਂ ਲੱਗਦਾ ਇੰਡੀਆ ਤਾਂ ਫਿਰ ਡਿਪੈਂਡ ਕਰਦਾ ਸਰ।
ਹਾਂਜੀ ਆਫ ਕੋਰਸ ਲਗਾ ਸਕਦੇ ਤੁਸੀਂ।
ਜਵਾਬ ਦੇ ਚੁੱਕੇ ਹਾਂ। ਜੈ ਖੈਰਾ ਪੁੱਛ ਰਹੇ ਨੇ, ਕਹਿੰਦੇ ਆਈ ਐਮ ਫਰੋਮ ਯੂਕੇ, ਆਮ ਵਰਕਿੰਗ ਵਿਦ ਐਨ ਐਚ ਐਸ ਫਰੋਮ 10 ਈਅਰਸ ਐਸ ਬੈਂਡ 5 ਨਰਸ ਹੈਗੇ ਆ, ਤੇ ਵੀ ਆਲ ਆਰ ਬ੍ਰਿਟਿਸ਼ ਪਾਸਪੋਰਟ ਹੋਲਡਰ, ਆਈ ਵੁਡ ਲਾਈਕ ਟੂ ਮੂਵ ਪਰਮਾਨੈਂਟਲੀ ਇਨ ਆਸਟ੍ਰੇਲੀਆ, ਇਜ਼ ਇਟ ਪੋਸੀਬਲ ਵਿਦਆਊਟ ਐਨੀ ਟੈਸਟ ਐਂਡ ਵਟ ਇਜ਼ ਦਾ ਪ੍ਰੋਸੈਸ।
ਦੇਖੋ ਜਦੋਂ ਆਪਾਂ ਸਕਿਲਡ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ, ਤਾਂ ਇਹ ਸਕਿਲਡ ਮਾਈਗ੍ਰੇਸ਼ਨ ਚ ਕੋਈ ਵੀ ਡਿਫਰੈਂਸ਼ੀਏਸ਼ਨ ਨਹੀਂ ਕੀਤੀ ਜਾਂਦੀ ਕਿ ਤੁਸੀਂ ਕਿਸ ਕੰਟਰੀ ਤੋਂ ਆ ਜਾਂ ਤੁਹਾਡੇ ਕੋਲ ਕਿਹੜਾ ਪਾਸਪੋਰਟ ਤੁਸੀਂ ਹੋਲਡ ਕਰਦੇ ਆ।
ਜੀ
ਠੀਕ ਹੈ, ਸਿਰਫ ਨਿਊਜ਼ੀਲੈਂਡ ਵਾਲੇ ਹੀ ਜਿਹੜੇ ਉਹ ਇੱਥੇ ਆ ਸਕਦੇ ਆ, ਉਹਨਾਂ ਨੂੰ ਸਿਟੀਜ਼ਨਸ਼ਿਪ ਹੈਗੀ। ਬਾਕੀ ਕੰਟਰੀਜ਼ ਤੋਂ ਤੁਹਾਨੂੰ ਜਿਹੜਾ ਆ, ਜੇ ਆਪਾਂ ਸਕਿਲਡ ਮਾਈਗ੍ਰੇਸ਼ਨ ਦੀ ਗੱਲ ਕਰੀਏ, ਤੁਹਾਨੂੰ ਇਹਨਾਂ ਦਾ ਜਿਹੜਾ ਪੁਆਇੰਟ ਟੈਸਟ ਉਹ ਮੀਟ ਕਰਨਾ ਪੈਂਦਾ, ਤਾਂ ਸੇਮ ਪ੍ਰੋਸੈਸ ਦੇ ਵਿੱਚੋਂ ਹੀ ਤੁਹਾਨੂੰ ਜਾਣਾ ਪੈਂਦਾ ਆ। ਓਨਲੀ ਐਡਵਾਂਟੇਜ ਸਿਰਫ ਇਹੀ ਹੁੰਦੀ ਆ ਕਿ ਤੁਹਾਨੂੰ ਜਿਹੜਾ ਆ ਉਹ, ਅਗਰ ਤੁਸੀਂ ਸਿਰਫ ਬੇਸਿਕ ਰਿਕੁਆਇਰਮੈਂਟ ਮੀਟ ਕਰਨੀ ਹੈ ਇੰਗਲਿਸ਼ ਦੀ, ਉਹਦੇ ਲਈ ਤੁਹਾਨੂੰ ਟੈਸਟ ਦੀ ਲੋੜ ਨਹੀਂ ਹੁੰਦੀ। ਪਰ ਜੇ ਤੁਸੀਂ ਪੁਆਇੰਟਸ ਲੈਣਾ ਚਾਹੁੰਦੇ ਆ ਇੰਗਲਿਸ਼ ਤੇ, ਤਾਂ ਫਿਰ ਤੁਹਾਨੂੰ ਉਹਦਾ ਵੀ ਟੈਸਟ ਦੇਣਾ ਪੈਂਦਾ।
ਜੀ, ਤੇ ਇੱਕ ਸਾਡੇ ਨਾਲ ਹੋਰ ਸੱਜਣ ਬਣੇ ਨੇ ਈਮੇਲ ਦੇ ਜ਼ਰੀਏ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਪਹਿਲਾਂ ਤਾਂ। ਇਹਨਾਂ ਦਾ ਸਵਾਲ 190 ਵੀਜ਼ਾ ਦੇ ਰਿਗਾਰਡਿੰਗ ਹੈ, ਕਹਿੰਦੇ ਮੈਂ ਅਪਲਾਈ ਕੀਤਾ ਹੋ ਜੀ 190 ਵੀਜ਼ਾ ਮੋਟਰ ਮਕੈਨਿਕ ਕੁਇਨਜ਼ਲੈਂਡ ਤੋਂ, ਆਈ ਅਪਲੋਡਡ ਆਫਰ ਆਫ ਇੰਪਲੋਇਮੈਂਟ ਆਫ 1 ਈਅਰ ਫਰੋਮ ਮਾਈ ਇੰਪਲੋਇਰ, ਸੋ ਆਫਟਰ ਅਪਰੂਵਲ ਆਫ 190 ਵੀਜ਼ਾ ਡੂ ਆਈ ਨੀਡ ਟੂ ਸਟੇ ਵਿਦ ਸੇਮ ਇੰਪਲੋਇਰ ਐਜ਼ ਆਈ ਸ਼ੋ।